जगत गुरु गुरु अर्जन देव साहब दे चरणां च भाई गुरदास जी आए हन। वेख्या पृथ्वी चंद करतूतां माड़ियां करदा है, संगत कोलो माया उगराह लैंदा ते लंगर छकण गुरु अर्जन साहब दे लंगरां च भेज दिंदा। महाराज जी दे लंगर मस्ताने हन। भाई गुरदास जी ने कमर कस्सा कीता। बाबा बुढ़ा साहब जी वर्गे गुरसिखां नाल सलाह करके गुरद्वारा पिपली साहब वाले स्थान ते थड़ा बना के बैठ गए। जदों संगत आई, संगत नूं प्रेरिया, संगत जी इत्थे माया भेट करो जिहड़ी गुरु साहब नूं भेट करनी है, क्योंकि उत्थे पृथ्वी चंद ते बाबा महादेव जी संगत कोलों माया उगराह लैंदे हन। गुरु के लंगरां विच मस्तानापन है। महाराज जी दे अस्थाना दीआं सेवावां होणीआं हन। ये माया योग जगह ते पहुंचेगी जिहड़ी इत्थे भेटा करोगे। संगत ने भाई गुरदास जी दे वचन सत करके मन्ने, माया भेट कीती। 500 रुपया एक दिन च इकट्ठा होया। लै के भाई गुरदास जी संगत नूं नाल लै के गुरु अर्जन साहब दे चरणां च आए। बाबे पृथ्वी चंद दे जिहड़े चेले चाटड़े सन ओह जा के संगत नूं घेर दे कि उधर जी वड्डे साहिबजादे उधर हन, उहनां दे दर्शन करो। संगत ने आख्या जी माया ते असीं पहलां ही भेट कर दित्ती है, जे हुण तुसीं कहो ते चल पैने आ। कहण लगे जी जे माया ही भेट कर दित्ती हुण तुसीं उधर की करना है जाके। अगे तो ख्याल रखियो जदों माया दा गफा लिया अगे तो ते बाबे पृथ्वी चंद कोल लै के आउणा। संगत बड़ी सुरखरू हो के गुरु अर्जन साहब दे जाके दर्शन दारे कीते। ओ माया भाई गुरदास जी ने गुरु चरणा च भेट कीती। गुरदेव ने ओ माया भाई गुरदास जी नूं सौंपी, जाओ इहदियां रस्तां बस्तां लिया के लंगर विच लंगर चलाओ। गुरु नानक साहब दे लंगर चलणगे गुरमर्यादा है। आओ मन विरतियां एकाग्र करके सतगुरु जी दा पावन पवित्र इतिहास सरवण करिए। एकाग्रता बनाउण नमेत गुरु अर्जन देव साहब दे चरणां च अपनियां हाजरियां लवाउंदे आखो जी सतनाम
श्री वाहिगुरु साहिब जी।
सतनाम
श्री वाहिगुरु साहिब जी। दोहरा इमानियो तन को जबे कर उद्दम गुरदास।
भाई गुरदास जी ने उद्दम कीता। ये उद्दम गुरु अर्जन साहब जी ने करवाया आप कृपा करके, क्योंकि सिख भी उद्दम तां करदा जे गुरु करावे। जे सतगुरु जी उद्दम बख्शन ते उद्दम करीदा ना। भाई गुरदास जी नूं गुरदेव ने उद्दम बख्शिया। भारी उद्दम करके संगत कोलो माया लिया के उगरा के ओ महाराज गुरु अर्जन साहब दे चरणा च भेट कीती।
असन बसन सब खर्च जुत पयो आनंद प्रकाश।
500 रुपया बहुत हुंदा सी उहनां दिनां च। 500 रुपए दा खुला असन बसन रसतां बस्तां आईयां, बस्तर आदिक जिहड़े लोड सन ओह आए, और भारी आनंद जिहड़ा सी गुरु घर विच वरत्या।
जो पई बहरो दीक चलन नित लागी।
इसे तरह फिर महाराज जी दे लंगर रोज ही चलन लगे। पहला मस्ताने हो जांदे लंगर, कदे पकदा सी कदे नहीं भी सी पकदा। जदों ना पक्के गुरु के लंगरां विच ते नहीं सन कहिंदे सिंह लंगर मुक गया, लंगर मस्त कहिंदे सन। वी लंगर मस्त हो गया है, मस्त दा मतलब भी मठा हो गया, कोई नहीं फिर आवणगियां रस्तां बस्तां फिर चल पैणगियां। जे मुक गया कहांगे ते मुक गया दा मतलब भी हुण नहीं चलदा, हुण खत्म हो गया। तो खालसे दे बोले सन, पहला लंगर कदे मस्ताने भी हो जांदे सी ते हुण महाराज जी दी दया वरत गई। भाई गुरदास जी दा उद्दम कम आया, रोज लंगर चलन लगे।
सिख टिग रैन लगी अनुरागी।
सतगुरु जी दे जेडे प्रेमी सिख महाराज जी नाल प्रेम करन वाले ਉਹ ਹੁਣ ਸਤਿਗੁਰਾਂ ਦੇ ਕੋਲ ਰਹਿਣ ਲੱਗ ਪਏ। ਸੰਗਤ ਜਿਹੜੀ ਸੀ ਪਹਿਲਾਂ ਤਾਂ ਬਹੁਤ ਸੰਗਤ ਆ ਕੇ ਚਲੀ ਜਾਂਦੀ, ਹੁਣ ਸਿੱਖਾਂ ਨੇ ਵੇਖਿਆ ਵੀ ਇੱਥੇ ਲੋੜ ਹੈ ਸਾਡੀ ਗੁਰੂ ਘਰ ਵਿੱਚ ਸੇਵਾ ਦੀ। ਤੋ ਬਹੁਤ ਸਾਰੇ ਸਿੱਖ ਜਿਹੜੇ ਪ੍ਰੇਮੀ ਸਿੱਖ ਸਨ ਭਾਈ ਗੁਰਦਾਸ ਜੀ ਦੇ ਨਾਲ ਮੋਢਾ ਲਾ ਕੇ ਉਹ ਸੇਵਾ ਕਰਨ ਲੱਗੇ, ਟਹਿਲ ਕਰਨ ਲੱਗੇ।
ਤਿਸੀ ਬਿਦ ਭਾਈ ਗੁਰਦਾਸ।
ਭਾਈ ਸਾਹਿਬ, ਭਾਈ ਗੁਰਦਾਸ ਜੀ ਭਾਰੀ ਉਦਮ ਕਰਦੇ, ਉਸੇ ਤਰ੍ਹਾਂ ਸੇਵਾ ਕਰਦੇ ਹਨ।
ਰਹਿਤ ਪਿਓ ਸ਼੍ਰੀ ਅਰਜਨ ਪਾਸ।
ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਚਰਨਾਂ ਚ ਭਾਈ ਗੁਰਦਾਸ ਜੀ ਰਹਿ ਕੇ ਸੇਵਾ ਟਹਿਲ ਕਰਦੇ ਹਨ।
ਜਬ ਸੰਗਤ ਕਿਤੋਂ ਤੇ ਆਵੇ।
ਜਦੋਂ ਕਿਤੋਂ ਸੰਗਤ ਚੱਲ ਕੇ ਆਉਂਦੀ ਹੈ, ਕਦੇ ਕਾਬਲ ਤੋਂ, ਕਦੇ ਪੱਖਰ ਸੱਖਰ ਤੋਂ, ਕਦੇ ਮੁਲਤਾਨ ਤੋਂ, ਕਦੇ ਧੰਨੀ ਖੇਪ ਤੋਂ, ਕਦੇ ਕਸ਼ਮੀਰ ਤੋਂ, ਕਦੇ ਪਿਸ਼ਾਵਰ ਤੋਂ, ਬੇਅੰਤ ਸੰਗਤਾਂ ਚੱਲ ਕੇ ਆਉਂਦੀਆਂ। ਤੋ ਜਿੱਥੋਂ ਜਿੱਥੋਂ ਵੀ ਸੰਗਤ ਚੱਲ ਕੇ ਆਉਂਦੀ,
ਕਿਸੋਂ ਸਿੱਖ ਤੇ ਇਹ ਸੁਣ ਪਾਵੇ।
ਭਾਈ ਗੁਰਦਾਸ ਜੀ ਔਰ ਉਹਨਾਂ ਦੇ ਨਾਲ ਜਿਹੜੇ ਬਾਕੀ ਸਾਥੀ ਸਿੱਖ ਨੇ, ਜਦੋਂ ਉਹਨਾਂ ਨੂੰ ਖਬਰ ਮਿਲ ਜਾਂਦੀ ਕਿ ਸੰਗਤ ਆ ਰਹੀ ਹੈ,
ਜਾਈ ਵਹਿਰ ਸਮਝਾਵਨ ਕਰੇ,
ਭਾਈ ਗੁਰਦਾਸ ਜੀ ਸ਼ਹਿਰ ਤੋਂ ਬਾਹਰ ਚਲੇ ਜਾਂਦੇ। ਉੱਥੇ ਪਿਪਲੀ ਸਾਹਿਬ ਹੀ ਸੰਗਤ ਨੂੰ ਰੋਕ ਲੈਂਦੇ, ਉੱਥੇ ਪੜਾਅ ਬਣਾ ਦਿੱਤਾ ਪਿਪਲੀ ਸਾਹਿਬ ਵੀ ਜਿਹੜੀ ਸੰਗਤ ਆਵੇ ਪਹਿਲਾਂ ਇੱਥੇ ਜਲ ਪਾਣੀ ਛਕੇ, ਇੱਥੇ ਸੇਵਾ ਟਹਿਲ ਉਹਨਾਂ ਦੀ ਕਰਨੀ, ਜਲ ਪਾਣੀ ਛਕਾਉਣਾ ਥੜਾ ਉੱਥੇ ਬਣਾਇਆ ਹੋਇਆ ਸੀ, ਉੱਥੇ ਸੰਗਤ ਨੇ ਮਾਇਆ ਭੇਟ ਕਰਨੀ, ਫਿਰ ਸੰਗਤ ਨੂੰ ਸਮਝਾਉਣਾ ਸਾਰੀ ਗੱਲ ਸਮਝਾਉਣੀ ਵੀ ਆਹ ਮਸਲਾ ਬਾਬੇ ਪ੍ਰਿਥੀ ਚੰਦ ਹੋਣੀ ਵਧੀਕੀਆਂ ਕਰਦੇ ਨੇ ਉਹਦੇ ਲਈ ਇਹ ਸਾਧਨ ਬਣਾਇਆ। ਏਦਾਂ ਸਾਰੀ ਸੰਗਤ ਨੂੰ ਭਾਈ ਗੁਰਦਾਸ ਜੀ ਨੇ ਸਮਝਾਉਣਾ।
ਗੁਰ ਅਰਜਨ ਇਓ ਨਿਸ਼ਚੈ ਧਰੇ।
ਸੰਗਤ ਨੂੰ ਨਿਸ਼ਚਾ ਹੋਣਾ ਵੀ ਗੁਰੂ ਗੁਰੂ ਅਰਜਨ ਦੇਵ ਸਾਹਿਬ ਹਨ, ਭਰਮ ਦੀ ਗੁੰਜਾਇਸ਼ ਹੀ ਨਾ ਰਹਿਣੀ। ਜਿੱਥੇ ਭਾਈ ਗੁਰਦਾਸ ਜੀ ਵਰਗੇ ਮਹਾਂਪੁਰਖ ਹੋਣ ਉੱਥੇ ਤਾਂ ਭਰਮ ਉੱਦਾਂ ਹੀ ਨਹੀਂ ਰਹਿੰਦਾ। ਖਾਲਸਾ ਜੀ, ਮਹਾਂਪੁਰਸ਼ਾਂ ਦੇ ਤਾਂ ਦਰਸ਼ਨ ਕਰਕੇ ਹੀ ਭਰਮ ਦੂਰ ਹੋ ਜਾਂਦਾ। ਤੋ ਭਾਈ ਗੁਰਦਾਸ ਸਾਹਿਬ ਜੀ ਨੂੰ ਮਿਲ ਕੇ ਸੰਗਤ ਦਾ ਭਰਮ ਦੂਰ ਹੋ ਜਾਂਦਾ, ਸਭ ਨੂੰ ਨਿਸ਼ਚਾ ਹੋ ਗਿਆ ਵੀ ਗੁਰੂ ਗੁਰੂ ਅਰਜਨ ਦੇਵ ਸਾਹਿਬ ਹਨ।
ਲੀਵੇਂ ਦਰਬ ਸਰਬ ਹੀ ਬਾਹਰ।
ਔਰ ਬਾਹਰੋਂ ਬਾਹਰ ਹੀ ਸੰਗਤ ਕੋਲੋਂ ਭਾਈ ਗੁਰਦਾਸ ਜੀ ਔਰ ਉਹਨਾਂ ਦੇ ਨਾਲ ਦੇ ਜਿੰਨੇ ਸਾਥੀ ਸਿੱਖ ਨੇ ਉਹ ਮਾਇਆ ਉਗਰਾਹ ਲੈਂਦੇ ਹਨ।
ਕਹਿ ਕਹਿ ਕਰੇ ਗੁਰੂ ਕੋ ਜ਼ਾਹਰ।
ਔਰ ਕਹਿ ਕੇ ਸਾਰੀ ਸੰਗਤ ਵਿੱਚ ਪ੍ਰਚਾਰ ਕਰਕੇ ਗੁਰੂ ਅਰਜਨ ਸਾਹਿਬ ਨੂੰ ਜ਼ਾਹਰ ਕਰਦੇ, ਪ੍ਰਗਟ ਕਰਦੇ ਵੀ ਗੁਰੂ ਅਰਜਨ ਸਾਹਿਬ ਗੁਰੂ ਨੇ। ਸੰਗਤ ਜੀ, ਕਿਤੇ ਉੱਥੇ ਜਾ ਕੇ ਭਰਮ ਨਾ ਜਾਇਓ, ਕਿਉਂਕਿ ਭਰਮਾਉਣ ਵਾਲੇ ਮਿਲਣਗੇ। ਪ੍ਰਿਥੀ ਚੰਦ ਦੇ ਚੇਲੇ ਵੀ ਆਉਣਗੇ, ਬਾਬੇ ਮਹਾਦੇਵ ਦੇ ਚੇਲੇ ਵੀ ਆਉਣਗੇ, ਤੇ ਤੁਸੀਂ ਭਰਮ ਨਹੀਂ ਜਾਣਾ, ਪਿਆਰ ਵਰ ਤਿਆਰ ਰਹਿਣਾ। ਏਦਾਂ ਸੰਗਤ ਨੂੰ ਸੁਚੇਤ ਕਰਦੇ ਹਨ।
ਲੀਲੀ ਆਈ ਅਰਪਨਾ ਕਰੀ।
ਜਿਹੜੀਆਂ ਭੇਟਾਵਾਂ ਸੰਗਤ ਵੱਲੋਂ ਆਉਂਦੀਆਂ ਉਹ ਲੈ ਕੇ ਮਹਾਰਾਜ ਗੁਰੂ ਅਰਜਨ ਸਾਹਿਬ ਦੇ ਚਰਨਾਂ ਚ ਅਰਪਣ ਕਰਦੇ ਹਨ।
ਸਰਬ ਰੀਤ ਕੇ ਬਿਉਂਤ ਸਵਰਹੀ।
ਏਦਾਂ ਸਾਰੀ ਬਿਉਂਤ ਬੰਦੀ ਭਾਈ ਗੁਰਦਾਸ ਜੀ ਆਪਣੇ ਤਰੀਕੇ ਨਾਲ ਕਰਦੇ, ਜਿਹਦੇ ਨਾਲ ਸੁਧਾਰ ਹੋਵੇ।
ਜੈ ਕਹਿ ਕੀ ਸੰਗਤ ਸਮਝਾਈ।
ਜਿੱਥੋਂ ਕਿੱਥੋਂ ਦੀ ਸੰਗਤ ਆਉਂਦੀ, ਸਭ ਨੂੰ ਭਾਈ ਗੁਰਦਾਸ ਜੀ ਦੇ ਕੁਝ ਮਹੀਨੇ ਲੱਗੇ ਜਿੰਨੀ ਸੰਗਤ ਆਉਂਦੀ ਸਭ ਨੂੰ ਸਮਝਾ ਦਿੰਦੇ। ਹੁਣ ਜਦੋਂ ਉੱਥੋਂ ਉਸੇ ਸ਼ਹਿਰ ਤੋਂ ਦੁਬਾਰਾ ਸੰਗਤ ਆਉਂਦੀ ਉਹਨਾਂ ਨੂੰ ਉਹ ਸੰਗਤ ਜਾ ਕੇ ਦੱਸ ਦਿੰਦੀ। ਏਦਾਂ ਮਹਾਰਾਜ ਜੀ ਦੇ ਘਰ ਦਾ ਪ੍ਰਤਾਪ ਜਿਹੜਾ ਸੀ ਉਹ ਉਜਾਗਰ ਹੋਇਆ।
ਸਗਰੀ ਸ਼੍ਰੀ ਅਰਜਨ ਟਿਗ ਆਈ।
ਹੁਣ ਜਿੰਨੀ ਸੰਗਤ ਆਉਂਦੀ ਹੈ ਚੱਲ ਕੇ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਦੇ ਚਰਨਾਂ ਵਿੱਚ ਆਉਂਦੀ ਹੈ।
ਆਵਨ ਲਗੀ ਸਕਲ ਗੁਰ ਕਾਰ।
ਜਿੰਨੀ ਗੁਰੂ ਘਰ ਦੀ ਕਾਰ ਸੀ ਦਸਵੰਧ ਦੀ ਉਹ ਹੁਣ ਗੁਰੂ ਸਾਹਿਬ ਦੇ ਚਰਨਾਂ ਚ ਆਉਣ ਲੱਗੀ। ਪਹਿਲਾਂ ਪ੍ਰਿਥੀ ਚੰਦ ਮਹਾਦੇਵ ਜੀ ਹੋਣੀ ਸਾਂਭ ਲੈਂਦੇ ਸੱਜੇ ਖੱਬਿਓ, ਹੁਣ ਨਹੀਂ ਉਹਨਾਂ ਵੱਲ ਕੋਈ ਜਾਂਦਾ। ਸੰਗਤ ਮਹਾਰਾਜ ਜੀ ਦੇ ਚਰਨਾਂ ਚ ਸਾਰੀ ਕਾਰ ਸੇਵਾ ਜਿੰਨੀ ਮਾਇਆ ਹੈ ਉਹ ਲੈ ਕੇ ਹਾਜ਼ਰ ਹੁੰਦੇ ਹਨ।
ਲਗਨ ਲੱਗਿਓ ਸਤਿਗੁਰ ਦਰਬਾਰ।
ਮਹਾਰਾਜ ਜੀ ਦਾ ਦਰਬਾਰ ਸਜਣ ਲੱਗਾ, ਗੁਰੂ ਅਰਜਨ ਸਾਹਿਬ ਦਾ ਦੀਵਾਨ ਸਜਦਾ, ਵੱਡਾ ਸੁੰਦਰ ਦਰਬਾਰ ਮਹਾਰਾਜ ਜੀ ਦਾ ਲੱਗਣ ਲੱਗਾ।
ਦੋਨੋ ਪ੍ਰਾਤਾ ਹੋਵੇ ਕਰਹੀਨ।
ਉਧਰ ਦੋਵੇਂ ਭਰਾ ਯਾਨੀ ਕਿ ਬਾਬਾ ਪ੍ਰਿਥੀ ਚੰਦ ਤੇ ਬਾਬਾ ਮਹਾਦੇਵ ਉਹਨਾਂ ਨੇ ਵੇਖਿਆ ਵੀ ਸਾਨੂੰ ਤਾਂ ਕੋਈ ਹੁਣ ਪੁੱਛਦਾ ਹੀ ਨਹੀਂ, ਉਹਨਾਂ ਵੇਖਿਆ ਵੀ ਸਾਡਾ ਹੀਣ ਭਾਵ ਹੋਇਆ। ਹਾਂਜੀ,
ਪਛਤਾਵੇ ਸਿੱਖ ਦਰਬ ਨਦੀਨ।
ਉਹ ਪਛਤਾਵਾ ਕਰਦੇ ਕੋਈ ਸਿੱਖ ਜਾ ਕੇ ਉਹਨਾਂ ਨੂੰ, ਉਹਨਾਂ ਨੇ ਤਾਂ ਹੁਣ ਗੁਰਗੱਦੀ ਨੂੰ ਮਾਇਆ ਦਾ ਹੀ ਸਾਧਨ ਸਮਝਿਆ ਸੀ ਨਾ, ਵੀ ਐਸ਼ੋ ਇਸ਼ਰਤ ਦਾ ਸਾਧਨ ਹੈ, ਉਹ ਕੀ ਜਾਣਨ ਵੀ ਇਸ ਗੱਦੀ ਨਾਲ ਕਿੱਡੀਆਂ ਵੱਡੀਆਂ ਜ਼ਿੰਮੇਵਾਰੀਆਂ ਹਨ। ਉਹ ਸੋਚਣ ਬਾਬਾ ਪ੍ਰਿਥੀ ਚੰਦ ਜ਼ਿਆਦਾ ਸੋਚੇ ਵੀ ਮੇਰੇ ਕੋਲ ਤਾਂ ਹੁਣ ਕੋਈ ਆਉਂਦਾ ਨਹੀਂ, ਕੋਈ ਸਿੱਖ ਆ ਕੇ ਮਾਇਆ ਭੇਟਾ ਨਹੀਂ ਕਰਦਾ।
ਗਾਰੀ ਸਰਾਪ ਦੇਤ ਗੁਰਦਾਸ।
ਕੀ ਕਰਦਾ ਪ੍ਰਿਥੀ ਚੰਦ, ਭਾਈ ਗੁਰਦਾਸ ਜੀ ਨੂੰ ਗਾਲਾਂ ਕੱਢਦੇ, ਇਹ ਕਾਹਦਾ ਮਾਮਾ, ਇਹ ਤਾਂ ਕੰਸ ਹੈ। ਏਦਾਂ ਕਿਹਾ ਭਾਈ ਗੁਰਦਾਸ ਜੀ, ਮਾਮਾ ਜੀ ਲੱਗਦੇ ਸੀ ਨਾ ਬਾਬੇ ਪ੍ਰਿਥੀ ਚੰਦ, ਗੁਰੂ ਅਰਜਨ ਸਾਹਿਬ ਉਹਨਾਂ ਨੇ, ਤੇ ਨਾਲੇ ਗਾਲਾਂ ਕੱਢਿਆ ਕਰੇ ਤੇ ਨਾਲੇ ਸਰਾਪ ਦਿਆ ਕਰੇ ਵੀ ਮੈਂ ਇਹਨੂੰ ਸਰਾਪ ਦੇਨਾ।
ਗੁਰ ਮਾਰਿਓ ਇਹ ਹੋਏ ਵਿਨਾਸ਼,
ਗੁਰੂ ਮਾਰੇ ਦਾ ਨਾਸ਼ ਹੀ ਹੋ ਜਾਏ। ਏਦਾਂ ਕਿਹਾ ਕਰੇ ਪ੍ਰਿਥੀ ਚੰਦ ਭਾਈ ਗੁਰਦਾਸ ਜੀ ਨੂੰ ਵੀ ਇਹ ਗੁਰੂ ਮਾਰਿਆ, ਗੁਰੂ ਮਾਰੇ ਦਾ ਵਿਨਾਸ਼ ਹੀ ਹੋ ਜਾਏ, ਮਾਰੀ ਜਾਏ ਤਾਂ ਚੰਗਾ ਇਹੋ ਜਿਹਾ ਮਾਮਾ।
ਸ਼੍ਰੀ ਅਰਜਨ ਕੋ ਮਾਤੁਲ ਜੈਸੇ,
ਕਹਿੰਦਾ ਜਿਵੇਂ ਗੁਰੂ ਅਰਜਨ ਸਾਹਿਬ ਦਾ ਮਾਮਾ, ਜਿਵੇਂ ਉਹਨਾਂ ਦਾ ਰਿਸ਼ਤੇ ਚ ਮਾਮਾ।
ਹਮਰੋ ਪੀ ਇਹ ਲਾਗੇ ਤੈਸੇ,
ਮੇਰਾ ਵੀ ਤਾਂ ਉਹੋ ਜਿਹਾ ਹੀ ਮਾਮਾ, ਮੇਰੇ ਨਾਲ ਇਹ ਦਵੰਜ ਕਿਉਂ ਕਰਦਾ, ਮੇਰੇ ਨਾਲ ਇਹ ਫਰਕ ਕਿਉਂ ਕਰਦਾ।
ਜੇਕਰ ਗੁਰ ਕੋ ਸਿੱਖ ਕਹਾਵੇ,
ਜੇਕਰ ਇਹ ਆਪਣੇ ਆਪ ਨੂੰ ਗੁਰੂ ਦਾ ਸਿੱਖ ਕਹਾਉਂਦਾ ਵੀ ਮੈਂ ਗੁਰੂ ਕਾ ਸਿੱਖ ਹਾਂ।
ਸੇਵਕ ਹੋਵੇ ਕਰ ਸੇਵ ਕਮਾਵੇ,
ਫਿਰ ਤਾਂ ਇਹਨੂੰ ਸੇਵਕ ਬਣ ਕੇ ਸੇਵਾ ਕਰਨੀ ਚਾਹੀਦੀ ਹੈ। ਜੇ ਸਿੱਖ ਕਹਾਉਂਦਾ ਹੈ ਤਾਂ ਇਹਨੂੰ ਸੇਵਕ ਬਣ ਕੇ ਸੇਵਾ ਕਰਨੀ ਚਾਹੀਦੀ ਹੈ।
ਹਮ ਤੀਨੋ ਸਤਿਗੁਰ ਕੇ ਨੰਦ,
ਅਸੀਂ ਤਿੰਨੇ ਗੁਰੂ ਰਾਮਦਾਸ ਦੇ ਪੁੱਤਰ ਹਾਂ, ਮੈਂ ਵੀ ਗੁਰੂ ਰਾਮਦਾਸ ਸਾਹਿਬ ਦਾ ਪੁੱਤਰ ਹਾਂ, ਮਹਾਂਦੇਵ ਵੀ, ਗੁਰੂ ਅਰਜਨ ਸਾਹਿਬ ਵੀ, ਅਸੀਂ ਤਿੰਨੇ ਗੁਰੂ ਦੇ ਪੁੱਤਰ ਹਾਂ।
ਦੋਨੋ ਤੇ ਮੈਂ ਅਹੋਂ ਬਿਲੰਦ,
ਇਹਨਾਂ ਤਿੰਨਾਂ ਵਿੱਚੋਂ ਦੋਹਾਂ ਤੋਂ ਮੈਂ ਵੱਡਾ ਹਾਂ, ਮੈਂ ਸਭ ਤੋਂ ਵੱਡਾ ਪੁੱਤਰ ਹਾਂ।
ਜੇਕਰ ਵੱਡੋ ਨਾ ਜਾਣੇ ਮੋਈ,
ਜੇਕਰ ਇਹ ਮੈਨੂੰ ਵੱਡਾ ਨਹੀਂ ਜਾਣਦਾ ਵੀ ਇਹ ਵੱਡਾ ਹੈ।
ਸਭ ਸੋ ਸੰਭਰ ਤੇ ਸ਼ੁਭ ਹੋਈ,
ਪਹਿਲੀ ਗੱਲ ਤਾਂ ਮੈਨੂੰ ਵੱਡਾ ਸਮਝ ਕੇ ਇਹਨੂੰ ਮੇਰਾ ਵੱਧ ਸਤਿਕਾਰ ਕਰਨਾ ਚਾਹੀਦਾ ਮਾਮੇ ਨੂੰ, ਪਰ ਚਲੋ ਜੇ ਵੱਡਾ ਨਹੀਂ ਵੀ ਮੰਨਦਾ ਮੈਨੂੰ ਤੇ ਘੱਟੋ ਘੱਟ ਤਿੰਨਾਂ ਨੂੰ ਬਰਾਬਰ ਤਾਂ ਰੱਖੇ ਹੈ, ਮਾਮਾ ਤਾਂ ਸਾਡਾ ਤਿੰਨਾਂ ਦਾ ਇੱਕੋ ਜਿਹਾ, ਇਹ ਫਰਕ ਰੱਖਦਾ ਸਾਡੇ ਵਿੱਚ, ਤਿੰਨਾਂ ਵਿੱਚ ਭੇਦ ਸਮਝਦਾ ਹੈ।
ਗੁਰ ਕਾ ਮਾਰਿਓ ਹਮ ਤੇ ਛੀਨ,
ਇਹ ਗੁਰੂ ਦਾ ਮਾਰਿਆ ਗੁਰਦਾਸ ਸਾਡੇ ਕੋਲੋਂ ਖੋ ਕੇ,
ਲਘੂ ਪ੍ਰਾਤਾ ਕੋ ਸਭ ਦੇ ਦੀਨ,
ਸਾਰਾ ਕੁਝ ਛੋਟੇ ਭਰਾ ਨੂੰ ਦੇਈ ਜਾਂਦਾ। ਹੁਣ ਇਹਨੂੰ ਦਿਸਦਾ ਵੀ ਤਿੰਨਾਂ ਨੂੰ ਸਾਨੂੰ ਬਰਾਬਰ ਹੋਣਾ ਚਾਹੀਦਾ, ਵੀ ਜਦੋਂ ਪਹਿਲਾਂ ਤੂੰ ਸਾਰਾ ਕੁਝ ਇਕੱਠਾ ਕਰਕੇ ਗੁਰੂ ਅਰਜਨ ਸਾਹਿਬ ਦੇ ਘਰ ਸੰਗਤ ਨੂੰ ਲੰਗਰ ਛਕਣ ਭੇਜ ਦਿੰਦਾ ਸੀ, ਉਦੋਂ ਤੇਰੀ ਬਿਰਤੀ ਕਿੱਥੇ ਸੀ? ਹੁਣ ਕਹਿੰਦਾ ਮੇਰੇ ਨਾਲ ਧੱਕਾ ਹੁੰਦਾ, ਏਦਾਂ ਸੋਚਣ ਲੱਗ ਪਿਆ।
ਗਾਰੀ ਦੇ ਸੁਨਾਵੇ ਕਾਨ,
ਨਾਲੇ ਉੱਚੀ ਉੱਚੀ ਕਦੇ, ਹੁਣ ਭਾਈ ਗੁਰਦਾਸ ਜੀ ਕੋਲੋਂ ਲੰਘਦੇ ਲੰਘਾਂਦੇ ਲੰਘਦੇ ਸੀ ਨਾ, ਜਦੋਂ ਕਿਤੇ ਭਾਈ ਸਾਹਿਬ ਨੂੰ ਵੇਖ ਲੈਣਾ ਪ੍ਰਿਥੀਏ ਨੇ, ਖੜਾ ਆ ਗਿਆ ਗੁਰੂ ਮਾਰਿਆ, ਕਾਹਦਾ ਮਾਮਾ, ਇਹ ਤਾਂ ਕੰਸ ਹੈ। ਏਦਾਂ ਉੱਚੀ ਜੀ ਬੋਲਣਾ, ਨਾਲੇ ਬੜੇ ਉੱਚੇ ਬੋਲ ਬੋਲ ਕੇ ਸੁਣਾਉਣਾ।
ਕਹਾ ਮੰਦ ਇਹ ਪਸਰਿਓ ਆਨ,
ਕਹਿੰਦੇ ਕਿੱਥੇ ਮਾੜੀ ਮੱਤ ਵਾਲਾ ਸਾਡੇ ਘਰ ਆ ਗਿਆ, ਸਾਡੇ ਘਰ ਚ ਪਸਰ ਕੇ ਬਹਿ ਗਿਆ, ਨਿਕਲਣ ਦਾ ਨਾਂ ਨੀ ਲੈਂਦਾ।
ਸੁਣ ਕੇ ਕੂਪ ਸਹਿਤ ਗੁਰਦਾਸ,
ਜਦੋਂ ਪ੍ਰਿਥੀ ਚੰਦ ਗੁੱਸੇ ਚ ਆਲ ਵਾਲ ਬੋਲਦਾ ਨਾ, ਤੇ ਸੁਣ ਕੇ ਭਾਈ ਗੁਰਦਾਸ ਜੀ
ਹੱਥ ਜੋਰ ਕੇ ਤਿਨਕੇ ਪਾਸ,
ਭਾਈ ਸਾਹਿਬ ਨੇ ਅੱਗੋਂ ਉੱਚੀ ਬੋਲਦੇ, ਹੈਣ ਮਾਮੇ ਕਹਿ ਤਾੜ ਵੀ ਸਕਦੇ ਸੀ ਪ੍ਰਿਥੀ ਚੰਦ ਨੂੰ, ਹੱਕ ਸੀ ਉਹਨਾਂ ਦਾ, ਪਰ ਫਿਰ ਵੀ ਹੱਥ ਜੋੜ ਕੇ ਭਾਈ ਗੁਰਦਾਸ ਜੀ ਕਹਿੰਦੇ,
ਜੇ ਅਜੋਗ ਮੈਂ ਕਰਮ ਕਮਾਵੋ,
ਕਹਿਣ ਲੱਗੇ ਪ੍ਰਿਥੀ ਚੰਦ, ਜੇ ਮੈਂ ਅਯੋਗ ਕੰਮ ਕਰਾਂ, ਵੀ ਜਿਹੜਾ ਮੈਨੂੰ ਨਹੀਂ ਕਰਨਾ ਚਾਹੀਦਾ, ਜੇ ਮੈਂ ਅਯੋਗ ਕੰਮ ਕਰਾਂ,
ਤੁਮਰੇ ਕਹਿ ਕਸ਼ਟ ਕੋ ਪਾਵੋ,
ਫਿਰ ਤੇਰੇ ਕਹਿਣ ਨਾਲ ਮੈਨੂੰ ਜ਼ਰੂਰ ਤੇਰਾ ਸਰਾਪ ਲੱਗਣਾ ਚਾਹੀਦਾ, ਜੇ ਮੈਂ ਮਾੜਾ ਕੰਮ ਕਰਦਾ ਹਾਂ ਤੇ ਫਿਰ ਤੇਰਾ ਸਰਾਪ ਮੈਨੂੰ ਜ਼ਰੂਰ ਲੱਗਣਾ ਚਾਹੀਦਾ ਹੈ।
ਉਹਨੇ ਆਪਣੇ ਇਤ ਲੋਭ ਜੇ ਕਰੋ,
ਫਿਰ ਦੂਜਾ ਜੇ ਮੈਂ ਆਪਣੇ ਲਈ ਕੋਈ ਲਾਲਚ ਕਰਦਾ ਹੋਵਾਂ, ਵੀ ਮੇਰਾ ਕੋਈ ਸਵਾਰਥ ਹੈ, ਮੇਰਾ ਕੋਈ ਲਾਲਚ ਹੈ,
ਤੋ ਪੀ ਮੈਂ ਬਿਪਦਾ ਮੈਂ ਪਰੋ,
ਫਿਰ ਵੀ ਤੇਰਾ ਸਰਾਪ ਮੈਨੂੰ ਲੱਗਣਾ ਚਾਹੀਦਾ ਵੀ ਮੈਂ ਬਿਪਤਾ ਵਿੱਚ ਪਵਾਂ।
ਜਥਾ ਯੋਗ ਜੇ ਕਰ ਮੈਂ ਕੀਨ,
ਪਰ ਜੇ ਮੈਂ ਸਹੀ ਕੀਤਾ, ਜੇ ਮੈਂ ਯੋਗ ਕੀਤਾ, ਬਿਲਕੁਲ ਦੁਰਸਤ ਕੀਤਾ,
ਤੋ ਤੁਮਰੋ ਕਹਿ ਬੋ ਸਭ ਹੀਨ,
ਤੇ ਫਿਰ ਤੇਰੇ ਕਹਿਣ ਦਾ ਕੋਈ ਫਾਇਦਾ ਨਹੀਂ, ਜੋ ਮਰਜ਼ੀ ਕਹੀ ਚੱਲ, ਮੇਰਾ ਨਹੀਂ ਕੱਖ ਵਿਗੜਦਾ। ਭਾਈ ਗੁਰਦਾਸ ਜੀ ਕਹਿੰਦੇ ਕਾਵਾਂ ਦੇ ਉਡਾਣ ਦੇ ਨਾਲ, ਕਹਿੰਦੇ ਆਕਾਸ਼ ਵਿੱਚੋਂ ਤਾਰੇ ਨਹੀਂ ਡਿੱਗ ਪੈਂਦੇ ਹੁੰਦੇ ਥੱਲੇ, ਹੁਣ ਤੂੰ ਜੋ ਕਹਿਣਾ ਕਹੀ ਚੱਲ, ਤੇਰੇ ਕਹਿਣ ਨਾਲ ਕੀ ਹੋ ਜਾਣਾ, ਜੇ ਮੈਂ ਅਯੋਗ ਹੋਵਾਂ ਫਿਰ ਤੇਰੀਆਂ ਗੱਲਾਂ ਮੈਨੂੰ ਲੱਗਣ, ਜੋ ਤੂੰ ਗੁਰੂ ਮਾਰਿਆ ਕਹਿਣਾ, ਕੰਸ ਕਹਿਣਾ, ਕੁਝ ਕਹਿਣਾ, ਫਿਰ ਤਾਂ ਸਾਰਾ ਕੁਝ ਲੱਗੇ ਮੈਨੂੰ, ਪਰ ਜੇ ਮੈਂ ਯੋਗ ਕੀਤਾ ਜੋ ਸਹੀ ਹੈ, ਤੇ ਫਿਰ ਤੇਰੇ ਕਹਿਣ ਦਾ ਕੋਈ ਮਤਲਬ ਨਹੀਂ। ਇਹ ਜੋ ਤੂੰ ਬੋਲ ਰਿਹਾ ਇਹ ਹਵਾ ਦੀ ਧੌਂਕਣੀ ਵਾਂਗੂ ਹੈ, ਜਿਵੇਂ ਲੁਹਾਰ ਦੀ ਭੱਠੀ ਤੇ ਹੁੰਦੀ ਹੈ, ਹਵਾ ਭਰਦੀ ਨਿਕਲ ਜਾਂਦੀ ਭਰਦੀ ਨਿਕਲ ਜਾਂਦੀ, ਇਹ ਤੇਰੀ ਧੌਂਕਣੀ ਵਾਂਗੂ ਬੋਲੀ ਹੈ, ਫਿਰ ਮੇਰੇ ਤੇ ਇਹਦਾ ਕੋਈ ਅਸਰ ਨਹੀਂ।
ਜਿਸ ਕੀ ਵਸਤ ਜੇ ਤਿਸ ਕੋ ਦੇ,
ਜਿਹਦੀ ਵਸਤੂ ਹੋਵੇ ਜੇ ਉਸੇ ਨੂੰ ਦੇ ਦਈਏ, ਜਿਸ ਦੀ ਹੈ ਉਹਦੇ ਕੋਲ ਪਹੁੰਚਦੀ ਕਰ ਦਈਏ।
ਕਰੇ ਹਟਾਵਨ ਅਪਰ ਜੁਲੇ,
ਤੇ ਕਹਿੰਦੇ ਫਿਰ ਸਹੀ ਕੰਮ ਹੁੰਦਾ। ਹਾਂ, ਹੁਣ ਉਹਨੂੰ ਕੋਈ ਹਟਾਵੇ ਵੀ ਜਿਹਦੀ ਵਸਤੂ ਹੈ ਉਹਨੂੰ ਦੇਣ ਦੀ ਬਜਾਏ ਰਸਤੇ ਚ ਰੋਕ ਕੇ ਕਿਸੇ ਹੋਰ ਨੂੰ ਦਈਏ।
ਤੋ ਅਤੋਟ ਤਿਸ ਕੋ ਹੋਏ ਪੁੰਨ,
ਕਹਿੰਦੇ ਫਿਰ ਉਹਨੂੰ ਵੱਡੇ ਪਾਪ ਦਾ ਭਾਗੀਦਾਰ ਬਣਨਾ ਪੈਂਦਾ ਵੀ ਜਿਹਦੀ ਵਸਤੂ ਹੋਵੇ ਉਹਦੇ ਕੋਲ ਪਹੁੰਚਦੀ ਕਰਨ ਦੀ ਬਜਾਏ ਰਸਤੇ ਚ ਰੋਕ ਕੇ ਕਿਸੇ ਹੋਰ ਨੂੰ ਦੇ ਦਿਓ, ਤਾਂ ਫਿਰ ਉਹਨੂੰ ਪਾਪ ਲੱਗਦਾ, ਉਹਦੇ ਜਿੰਨੇ ਪੁੰਨ ਨੇ ਉਹ ਘੱਟ ਜਾਂਦੇ ਨੇ, ਉਹਨੂੰ ਪਾਪ ਲੱਗਦਾ ਹੈ।
ਰਹੀ ਸਦਾ ਸਤਿਗੁਰੂ ਪ੍ਰਸੰਨ,
ਪਰ ਜਿਹਦੀ ਵਸਤੂ ਹੋਵੇ ਉਹਦੇ ਕੋਲ ਪਹੁੰਚਦੀ ਕਰ ਦਿਓ, ਉਹਦੇ ਤੇ ਗੁਰੂ ਦੀ ਖੁਸ਼ੀ ਹੁੰਦੀ ਹੈ, ਤੇ ਮੇਰੇ ਗੁਰੂ ਦੀ ਮੇਰੇ ਤੇ ਖੁਸ਼ੀ ਹੋ ਰਹੀ ਹੈ। ਪ੍ਰਿਥੀ ਚੰਦ, ਤੇਰੀਆਂ ਇਹਨਾਂ ਗੱਲਾਂ ਦਾ, ਤੇਰੇ ਇਹਨਾਂ ਸਰਾਪਾਂ ਦਾ ਮੇਰੇ ਤੇ ਕੋਈ ਅਸਰ ਨਹੀਂ ਹੋਣ ਵਾਲਾ। ਜਿਵੇਂ ਕਾਂ ਢੋਲ ਨਹੀਂ ਨਾ ਵਜਾ ਸਕਦੇ, ਕਹਾਵਤ ਹੈ ਨਾ ਵੀ ਕਾਵਾਂ ਦੇ ਗਲ ਪਾਇਆ ਢੋਲ ਕੌਣ ਵਜਾਵੇ, ਕਹਿੰਦੇ ਏਦਾਂ ਤੇਰੇ ਸਰਾਪਾਂ ਨਾਲ ਸਾਡਾ ਨਹੀਂ ਜੇ ਕੁਝ ਵਿਗੜਨਾ, ਇੱਕ ਪਾਸੇ ਮੇਰੇ ਗੁਰੂ ਦੀ ਮੈਨੂੰ ਖੁਸ਼ੀ ਮਿਲਦੀ, ਤੇਰੇ ਸਰਾਪ ਕੀ ਕਰਨਗੇ ਮੇਰੇ ਵਾਸਤੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਨਾਲੇ ਤੂੰ ਸਹੀ ਨਹੀਂ, ਤੂੰ ਪਾਪ ਕਰਾਉਣਾ ਚਾਹੁੰਦਾ ਮੇਰੇ ਕੋਲੋਂ। ਹਾਂਜੀ,
ਤੁਮਰੋ ਕਹਿਓ ਨਿਫਲ ਸਭ ਹੋਏ,
ਤੇਰਾ ਇਹ ਸਾਰਾ ਕਹਿਣਾ ਨਿਸ਼ਫਲ ਹੈ।
ਮੋਏ ਬਿਕੇ ਅਵਗੁਣ ਨੈ ਕੋਏ,
ਮੇਰੇ ਚ ਕੋਈ ਔਗਣ ਨਹੀਂ ਹੈ, ਮੇਰੇ ਚ ਕੋਈ ਖਾਮੀ ਨਹੀਂ, ਮੈਂ ਕੋਈ ਗਲਤੀ ਨਹੀਂ ਕੀਤੀ, ਮੈਂ ਡਰਾਂ ਤਾਂ ਤੇਰੀਆਂ ਗੱਲਾਂ ਤੋਂ ਜੇ ਮੈਂ ਗਲਤ ਕਰ ਰਿਹਾ ਹੋਵਾਂ। ਹਾਂਜੀ,
ਇੱਕ ਦਿਨ ਇਸ ਬਿਧ ਦੋਹਨ ਸੁਣਾਇਓ,
ਬਾਬਾ ਮਹਾਦੇਵ ਜੀ ਵੀ ਉਹ ਬੋਲੇ ਨਹੀਂ ਕੁਝ, ਪਰ ਬੈਠੇ ਇਕੱਠੇ ਹੀ ਸੀ, ਪ੍ਰਿਥੀ ਚੰਦ ਬੋਲਦਾ ਸੀ। ਦੋਨਾਂ ਨੂੰ ਭਾਈ ਗੁਰਦਾਸ ਜੀ ਨੇ ਚੰਗੀਆਂ ਪਹਿਲਾਂ ਦਾ ਹਫ਼ਤਾ 10 ਦਿਨ ਸੁਣਦੇ ਰਹੇ ਵੀ ਚਲੋ ਕੰਨ ਲਪੇਟ ਕੇ ਕੋਲੋਂ ਲੰਘ ਜਾਣਾ, ਫਿਰ ਇੱਕ ਦਿਨ ਆ ਹੀ ਜਾਂਦਾ ਬੀਰਸ। ਭਾਈ ਗੁਰਦਾਸ ਜੀ ਨੇ ਫਿਰ ਅੱਗੋਂ ਚੰਗੀਆਂ ਇਹ ਸੁਣਾ ਦਿੱਤੀਆਂ ਖਰੀਆਂ ਖਰੀਆਂ ਦੋਨਾਂ ਭਰਾਵਾਂ ਨੂੰ ਬੈਠਿਆਂ ਨੂੰ।
ਪੁਨੇ ਨਹੀਂ ਤਿੰਨ ਸਾਥ ਅਲਾਇਓ,
ਜਦੋਂ ਇੱਕ ਵਾਰੀ ਸੁਣਾ ਦਿੱਤੀਆਂ ਨਾ, ਫਿਰ ਮੁੜ ਕੇ ਪ੍ਰਿਥੀ ਚੰਦ ਨੇ ਭਾਈ ਗੁਰਦਾਸ ਜੀ ਨੂੰ ਨਹੀਂ ਕੁਝ ਆਖਿਆ, ਨਹੀਂ ਤਾਂ ਰੋਜ਼ ਹੀ ਕਿਹਾ ਕਰੇ ਇਹ ਕਾਹਦਾ ਮਾਮਾ ਹੈ। ਜਦੋਂ ਲੰਘਿਆ ਕਰਨ ਭਾਈ ਗੁਰਦਾਸ ਜੀ ਉਦੋਂ ਹੀ ਬੋਲਿਆ ਕਰੇ। ਜਦੋਂ ਇੱਕ ਦਿਨ ਭਾਈ ਗੁਰਦਾਸ ਜੀ ਨੇ ਅੱਗੋਂ ਰੰਗ ਜਿਹਾ ਵਿਖਾਇਆ ਨਾ, ਤੇ ਫਿਰ ਇਹਨੇ ਵੀ ਵੇਖਿਆ ਵੀ ਹਾਲੇ ਤਾਂ ਮਾਇਆ ਹੀ ਗ੍ਰੰਧ ਹੈ, ਪਤਾ ਨਹੀਂ ਕੱਲ ਨੂੰ ਸਿੱਖਾਂ ਨੂੰ ਨਾਲ ਲੈ ਕੇ ਸਾਨੂੰ ਨਾ ਚਾਲਾ ਪਵਾ ਦੇਣ, ਦੋਨਾਂ ਨੂੰ ਚੁੱਪ ਕਰਕੇ ਬਹਿ ਜਾਓ। ਤੋ ਉਸੇ ਤਰ੍ਹਾਂ, ਕਿਉਂਕਿ ਜਿਹਾ ਜਿਹਾ ਵੇਖੇ ਕੋਈ ਉਹਦੇ ਵੱਲ ਉਹੋ ਜਿਹਾ ਵੇਖੋ ਫਿਰ ਗੱਲ ਬਣ ਜਾਂਦੀ ਹੈ, ਤੇ ਜਿਹਾ ਜਿਹਾ ਕੋਈ ਕਰੂਰ ਦ੍ਰਿਸ਼ਟੀ ਨਾਲ ਵੇਖੇ ਤੁਸੀਂ ਅੱਗੋਂ ਨੀਵੀਆਂ ਜੀ ਅੱਖਾਂ ਕਰਕੇ ਪਾਓ, ਅਗਲਾ ਕਹਿੰਦਾ ਖਬਰੇ ਮੇਰੇ ਤੋਂ ਡਰਦਾ, ਭੈ ਭੀਤ ਹੈ, ਸਮਾਜ ਹੈ। ਇਹ ਦੋਵੇਂ ਪ੍ਰਵਿਰਤੀਆਂ ਨੇ ਧਾਰਮਿਕ ਵਿਵਹਾਰ ਦੇ ਵਿੱਚ। ਗੁਰੂ ਖਾਲਸਾ ਜੀ ਜੋਤਾਂ ਮਾਰਨ ਮੁੱਕੀਆਂ ਤਿੰਨਾਂ ਨਾ ਮਾਰੇ ਘੁੰਮਦੀ ਖੇਡ ਹੈ, ਪਰ ਜਦੋਂ ਸਮਾਜਿਕ ਤੌਰ ਦੇ ਉੱਤੇ ਵਿਵਹਾਰਕ ਤੌਰ ਤੇ ਚੱਲਣਾ ਤੇ ਉੱਥੇ ਫਿਰ ਜਿਹੜਾ ਅੱਖਾਂ ਵਿਖਾਵੇ ਫਿਰ ਉਹਨੂੰ ਉਸੇ ਤਰੀਕੇ ਨਾਲ ਜਵਾਬ ਵੀ ਦੇਣਾ ਪੈਂਦਾ। ਕਲਗੀਧਰ ਸਵਾਮੀ ਜੀ ਦੇ ਬਚਨ ਵੀ ਨੇ, ਜੇ ਕੋ ਮਾਰੇ ਈਂਟ ਢੇਮ ਪਾਥਰ ਹਨੈ ਰਸਾਏ, ਕਹਿੰਦੇ ਜੇ ਕੋਈ ਦਾਦੂ ਦੀਨ ਦਿਆਲ ਦੇ ਦਿਓਰੇ ਮਹਾਰਾਜ ਜੀ ਨੇ ਬਚਨ ਕਹੇ ਸੀ ਇਹ ਕਲਗੀਧਰ ਜੀ, ਨਰਾਇਣੇ ਜੈਪੁਰ ਦੀ ਧਰਤੀ ਤੇ ਰਾਜਸਥਾਨ, ਵੀ ਜੇ ਕੋਈ ਇੱਟ ਢੇਮ ਮਾਰੇ ਫਿਰ ਅੱਗੋਂ ਪੱਥਰ ਵਿਖਾਉਣਾ ਪੈਂਦਾ ਅਗਲਾ, ਤਾਂ ਹੀ ਫਿਰ ਠੱਠਾ। ਇਸ ਕਰਕੇ ਭਾਈ ਗੁਰਦਾਸ ਸਾਹਿਬ ਜੀ ਜਦੋਂ ਅੱਗੋਂ ਬਚਨ ਸੁਣਾਏ ਨਾ, ਫਿਰ ਸੁਣ ਕੇ ਪ੍ਰਿਥੀ ਚੰਦ ਮੁੜ ਕੇ ਨਹੀਂ ਬੋਲਿਆ, ਕੁਝ ਦਿਨ ਲੰਘੇ ਫਿਰ ਨਹੀਂ ਭਾਈ ਗੁਰਦਾਸ ਜੀ ਨੂੰ ਇਹਨੇ ਕੁਝ ਆਖਿਆ।
ਚੌਂ ਦਿਸ਼ ਤੇ ਗੁਰ ਕਾਰ ਸੁਰੋਕੀ,
ਚਾਰਾਂ ਦਿਸ਼ਾਵਾਂ ਤੋਂ ਜਿਹੜੀ ਸੰਗਤ ਦੀ ਮਾਇਆ ਆਉਂਦੀ ਸੀ ਕਾਰ ਸੇਵਾ, ਉਹ ਭਾਈ ਗੁਰਦਾਸ ਜੀ ਨੇ ਰੋਕ ਲਈ।
ਦੋਹੋ ਬਿਸੂਰਤ ਏਵ ਬਿਲੋਕੀ,
ਹੁਣ ਇਹਨਾਂ ਦੋਨਾਂ ਨੇ ਵੇਖਿਆ ਵੀ ਸਾਡੇ ਕੋਲ ਤਾਂ ਕੋਈ ਆਉਂਦਾ ਨਹੀਂ, ਬਾਬੇ ਪ੍ਰਿਥੀ ਚੰਦ ਤੇ ਬਾਬਾ ਮਹਾਦੇਵ ਜੀ ਨੇ।
ਪੇ ਧਨਹੀਨ ਆਮਦਨ ਬਿਨਾ,
ਧਨ ਤੋਂ ਬਿਨਾ ਧਨਹੀਣ ਹੋ ਗਏ, ਆਮਦਨ ਨਹੀਂ ਆਉਂਦੀ, ਖਰਚ ਤਾਂ ਹੁਣ ਹੁੰਦੇ ਨੇ, ਖਰਚ ਤਾਂ ਕਿਉਂਕਿ ਜਿੰਨੀ ਪਹਿਲਾਂ ਜ਼ਿਆਦਾ ਆਮਦਨ ਹੋਵੇ ਓਨੇ ਖਰਚੇ ਵੱਧ ਹੁੰਦੇ ਨੇ, ਜਦੋਂ ਇੱਕਦਮ ਆਮਦਨ ਬੰਦ ਹੋ ਜੇ ਤੇ ਫਿਰ ਉਹ ਖਰਚੇ ਤਾਂ ਓਨੇ ਹੀ ਰਹਿਣੇ ਹੁੰਦੇ ਨੇ, ਉਹ ਚਲਾਉਣ ਲਈ ਸਮੱਸਿਆ ਹੁੰਦੀ। ਤੋ ਉਸ ਵਕਤ ਇਹ ਹੁਣ ਝੂਰਦੇ ਹਨ,
ਨੈ ਪਾਵਤ ਕਰ ਜਤਨੇ ਕਨਾ,
ਬਥੇਰੇ ਯਤਨ ਕਰਦੇ ਜਿੰਨੇ ਘੋੜੇ ਦੌੜਾ ਸਕਦੇ ਸੀ ਦਿਮਾਗ ਦੇ ਦੜਾਉਂਦੇ, ਪਰ ਕੋਈ ਯਤਨ ਇਹਨਾਂ ਦਾ ਭਾਈ ਗੁਰਦਾਸ ਜੀ ਨਹੀਂ ਚੱਲਣ ਦਿੰਦੇ।
ਸੰਗਤ ਭੇਦ ਜਾਣ ਸਭ ਗਈ,
ਹੁਣ ਸਾਰੀ ਸੰਗਤ ਨੂੰ ਭੇਦ ਦਾ ਪਤਾ ਲੱਗ ਗਿਆ, ਸਾਰੀ ਸੰਗਤ ਭੇਤ ਨੂੰ ਜਾਣ ਗਈ।
ਨਹੀਂ ਉਪਾਇਨ ਕਿਉਂ ਹੁੰਦਈ,
ਕੋਈ ਭੁੱਲਿਆ ਭਟਕਿਆ ਵੀ ਨਹੀਂ ਆਉਂਦਾ ਇਹਨਾਂ ਵੱਲ, ਕੋਈ ਨਹੀਂ ਆਉਂਦਾ ਇਹਨਾਂ ਦੇ ਤਾਈ, ਕੋਈ ਭੇਟਾ ਭੇਟ ਨਹੀਂ ਕਰਦਾ।
ਸ਼੍ਰੀ ਅਰਜਨ ਕੇ ਪਾਇਨ ਪੂਜੇ,
ਜਿੰਨੀ ਸੰਗਤ ਆਉਂਦੀ ਹੈ ਸਾਰੀ ਸੰਗਤ ਆ ਕੇ ਮਹਾਰਾਜ ਗੁਰੂ ਅਰਜਨ ਸਾਹਿਬ ਦੇ ਚਰਨ ਪੂਜਦੀ, ਮਹਾਰਾਜ ਜੀ ਦੇ ਚਰਨ ਮਨਾਉਂਦੀ, ਸਤਿਗੁਰੂ ਜੀ ਦੇ ਦਰਸ਼ਨ ਕਰਦੇ ਨੇ ਗੁਰਸਿੱਖ।
ਕਹਿ ਬੋ ਰਹੇ ਨ ਜਾਣੇ ਦੂਜੇ,
ਬੜੇ ਉਹ ਆਉਂਦੇ ਜਰੂਰ ਨੇ ਬਾਬੇ ਪ੍ਰਿਥੀ ਚੰਦ ਹੋਣਾ ਦੇ ਜਿਹੜੇ ਚੇਲੇ ਚਾਟੜੇ ਫਿਰਦੇ ਤਾਂ ਉੱਥੇ ਹੀ ਸੀ, ਸੰਗਤ ਨੂੰ ਆ ਕੇ ਬਥੇਰਾ ਕਹਿੰਦੇ, ਸੰਗਤ ਮੰਨਦੀ ਨੀ, ਕਹਿੰਦੇ ਨਹੀਂ ਜੀ ਤੁਹਾਡਾ ਪ੍ਰਿਥੀ ਚੰਦ ਤੁਹਾਡਾ ਗੁਰੂ ਸਾਡੇ ਗੁਰੂ ਗੁਰੂ ਅਰਜਨ ਦੇਵ ਸਾਹਿਬ, ਅਸੀਂ ਤਾਂ ਉਹਨਾਂ ਦੀ ਸ਼ਰਨ ਚ ਜਾਣਾ। ਏਦਾਂ ਸੰਗਤ ਜਵਾਬ ਦੇ ਦਿੰਦੀ ਹੈ,
ਭਏ ਨਿਫਲ ਜਦ ਕਰੇ ਉਪਾਏ,
ਜਦੋਂ ਉਹਨਾਂ ਦੇ ਕੀਤੇ ਸਾਰੇ ਉਪਾਅ ਨਿਸ਼ਫਲ ਚਲੇ ਗਏ,
ਧਨ ਬਿਨ ਸੋਚਤੇ ਪਛਤਾਏ,
ਹੁਣ ਧਨ ਤੋਂ ਬਿਨਾਂ ਸੋਚਦੇ ਨੇ ਤੇ ਪਛਤਾਉਂਦੇ ਨੇ।
ਪੁਨੇ ਯਤਨ ਮਨ ਹੋਰ ਵਿਚਾਰਾ,
ਫਿਰ ਇਹਨਾਂ ਦੋਨਾਂ ਭਰਾਵਾਂ ਨੇ ਹੋਰ ਯਤਨ ਵਿਚਾਰਿਆ। ਬਾਬਾ ਮਹਾਦੇਵ ਜੀ ਸਾਧੂ ਸਨ, ਪਰ ਪ੍ਰਿਥੀ ਚੰਦ ਨਾਲ ਲਾ ਲਿਆ ਉਹਨਾਂ ਨੂੰ ਕਈ ਤਰ੍ਹਾਂ ਦੇ, ਕਿਉਂਕਿ ਜਿਹੜਾ ਭੋਲਾ ਹੋਵੇ ਮਸਤ ਅਵਸਥਾ ਦਾ ਉਹਨੂੰ ਨਾਲ ਲਾ ਲੈਂਦੇ ਆ ਚਲਾਕ। ਤੋ ਪ੍ਰਿਥੀ ਚੰਦ ਨੇ ਬਾਬੇ ਮਹਾਦੇਵ ਨੂੰ ਨਾਲ ਰਲਾਇਆ ਹੋਇਆ, ਤੇ ਬਾਬਾ ਮਹਾਦੇਵ ਜੀ ਤੇ ਇਹਨਾਂ ਦੋਨਾਂ ਨੇ ਹੁਣ ਵਿਚਾਰ ਕੀਤੀ,
ਇਸ ਥਲ ਚਲੇ ਨਹੀਂ ਹਮ ਚਾਰਾ,
ਕਹਿੰਦੇ ਵੀ ਇੱਥੇ ਹੁਣ ਸਾਡਾ ਚਾਰਾ ਨਹੀਂ ਚੱਲਣਾ ਅੰਮ੍ਰਿਤਸਰ ਸ਼ਹਿਰ ਚ, ਇੱਥੇ ਜਿਵੇਂ ਉਹ ਕਹਿੰਦੇ ਆ ਵੀ ਸਾਡੀ ਦਾਲ ਜਿਹੜੀ ਹੈ ਉਹ ਨਹੀਂ ਗਲਣੀ।
ਜਾਏ ਵਿਲਾਇਤ ਕੋ ਬਿਨ ਕਹੇ,
ਇੱਥੇ ਦੱਸੇ ਬਿਨਾਂ ਆਪਾਂ ਦੂਸਰੇ ਦੇਸ਼ਾਂ ਵਿੱਚ ਜਿੱਥੇ ਦੂਜੇ ਸ਼ਹਿਰਾਂ ਚ ਸੰਗਤ ਰਹਿੰਦੀ ਉੱਥੇ ਚੱਲੀਏ, ਕਿ ਜਿਹੜੇ ਹੋਰ ਇਲਾਕੇ ਨੇ ਇੱਧਰ ਬਾਹਰ ਦੇ ਉਹਨਾਂ ਚ ਜਾ ਕੇ ਸੰਗਤ ਨੂੰ ਮਿਲੀਏ।
ਤੈਂ ਕੀ ਸੰਗਤ ਜੇ ਤੱਕ ਆਹੇ,
ਉੱਥੋਂ ਦੀ ਜਿਹੜੀ ਸੰਗਤ ਹੈ ਚਾਹੇ ਉਹ ਮੁਲਤਾਨ ਦੀ ਹੈ ਜਾਂ ਲਾਹੌਰ ਦੀ ਹੈ ਜਾਂ ਹੋਰ ਪਾਸੇ ਦੀ ਸੰਗਤ ਹੈ,
ਸਭ ਅਪਣਾਈ ਲਏ ਤਨਕਾਰ,
ਉੱਥੇ ਆਪਾਂ ਆਪੇ ਚਲੇ ਜਾਂਦੇ ਹਾਂ ਤੇ ਜਾ ਕੇ ਸੰਗਤ ਕੋਲੋਂ ਮਾਇਆ ਉਗਰਾਵਾਂਗੇ, ਆਪਣੀ ਕਾਰ ਆਪੇ ਇਕੱਠੀ ਕਰੀਏ, ਜਿਹੜੀ ਉੱਥੇ ਸੰਗਤ ਹੈ ਉਹਨਾਂ ਨੂੰ ਮਿਲ ਕੇ ਉਹਨਾਂ ਦੇ ਘਰਾਂ ਚ ਜਾ ਕੇ ਮਾਇਆ ਇਕੱਠੀ ਕਰਨ ਲੱਗ ਪਈ ਹੈ। ਭਾਈ ਗੁਰਦਾਸ ਜੀ ਨੇ ਇਹਨਾਂ ਨੂੰ ਵੇਖ ਕੇ ਲਿਖਿਆ ਨਾ, ਚੇਲੇ ਬੈਠਣ ਘਰਾਂ ਵਿੱਚ, ਗੁਰੂ ਉੱਠ ਘਰੀ ਤਿਨਾੜੇ ਜਾਈ, ਚੇਲੇ ਸਾਜ ਵਜਾਏ ਦੇ ਨੱਚਣ ਗੁਰੂ ਬਹੁਤ ਵਿਦ ਭਾਈ। ਕਹਿੰਦਾ ਆਪੇ ਹੀ ਜਾ ਵਜਨੇ ਆ ਸੇਲਿਆਂ ਦੇ ਘਰਾਂ ਚ, ਉੱਥੇ ਜਾ ਕੇ ਆਪੇ ਉਗਰਾਹ ਲਵਾਂਗੇ ਆਪਣਾ ਧਨ। ਹਾਂਜੀ,
ਸੰਮਤ ਵਿਖੇ ਪਿਖੇ ਇੱਕ ਬਾਰ,
ਕਿਉਂਕਿ ਜਿਹੜੀ ਸੰਗਤ ਆ ਉਹਨੂੰ ਦੂਰੋਂ ਦਰੇਡਿਓ ਕੋਈ ਸਾਲ ਬਾਅਦ ਆਉਂਦਾ ਕੋਈ 6 ਮਹੀਨਿਆਂ ਬਾਅਦ। ਹਾਂਜੀ,
ਅਹੀਂ ਦੂਰ ਸੋ ਭੇਦ ਨ ਜਾਣੇ,
ਉਹ ਸੰਗਤ ਦੂਰ ਰਹਿੰਦੀ ਉਹਨਾਂ ਨੂੰ ਕਿਹੜਾ ਭੇਦ ਦਾ ਪਤਾ ਵੀ ਇੱਥੇ ਗੁਰੂ ਕੌਣ ਹੈ, ਉੱਥੇ ਜਾ ਕੇ ਆਪਾਂ ਕਹਾਂਗੇ ਵੀ ਅਸੀਂ ਗੁਰੂ ਹਾਂ, ਉਹਨਾਂ ਨੇ ਸਾਨੂੰ ਹੀ ਮੰਨ ਲੈਣਾ, ਪੁੱਤਰ ਤਾਂ ਅਸੀਂ ਹਾਂ ਹੀ ਹਾਂ ਗੁਰੂ ਰਾਮਦਾਸ ਜੀ ਦੇ। ਜਦੋਂ ਉੱਥੇ ਜਾ ਕੇ ਸੰਗਤ ਵਿੱਚ ਅਸੀਂ ਜੋ ਕਵਾਂਗੇ ਉਹ ਮੰਨ ਲੈਣਗੇ, ਉਹਨਾਂ ਨੂੰ ਕੀ ਪਤਾ ਵੀ ਇੱਥੇ ਅੰਮ੍ਰਿਤਸਰ ਸ਼ਹਿਰ ਚ ਕੀ ਹੁੰਦਾ, ਉਹ ਤਾਂ ਸਾਲ ਦੋ ਸਾਲ ਬਾਅਦ ਆਉਣ ਵਾਲੀ ਸੰਗਤ ਹੈ।
ਗੁਰ ਸੁਤ ਲਖ ਹਮ ਕੋ ਗੁਰਮਾਨੇ,
ਸਾਨੂੰ ਗੁਰੂ ਦੇ ਪੁੱਤਰ ਸਮਝ ਕੇ ਗੁਰੂ ਕਰਕੇ ਸੰਗਤ ਮੰਨੇਗੀ।
ਇਮ ਵਿਚਾਰ ਕਰ ਕੀ ਨਸ ਤਿਆਰੀ,
ਏਦਾਂ ਵਿਚਾਰ ਕਰਕੇ ਨਾ ਦੋਨਾਂ ਭਰਾਵਾਂ ਨੇ ਤਿਆਰੀ ਕੀਤੀ।
ਨੈਪੁਰ ਮੈਂ ਕਿਸ ਪਾਸ ਬਿਥਾਰੀ,
ਨਗਰ ਦੇ ਵਿੱਚ ਕਿਸੇ ਦੇ ਕੰਨੋ ਕੰਨ ਖਬਰ ਨਹੀਂ ਹੋਣ ਦਿੱਤੀ ਨਾ ਦੋਨਾਂ ਨੇ, ਆਪਸ ਚ ਗੱਲਬਾਤ ਕੀਤੀ, ਕੋਈ 5-7 ਨੌਕਰ ਚਾਕਰ ਲਏ ਹੋਣਗੇ ਨਾਲ, ਉਹਨਾਂ ਨੂੰ ਵੀ ਦੱਸਿਆ ਨੀ ਵੀ ਜਾਣਾ ਕਿੱਥੇ ਹੈ, ਤੇ ਬਿਨਾਂ ਦੱਸਿਆ ਸ਼ਹਿਰ ਤੋਂ ਅੰਮ੍ਰਿਤਸਰ ਸਾਹਿਬ ਤੋਂ ਚੱਲ ਪਏ।
ਮੌਨ ਕਰੇ ਬਾਹਰ ਚੜ ਚਾਲੇ,
ਬਿਲਕੁਲ ਮੌਨ ਜੇ ਹੋ ਕੇ ਚੁੱਪ ਚਪੀਤੇ ਨਿਕਲੇ।
ਹੋਇਓ ਤਨ ਕੋ ਲੋਭ ਵਿਸਾਲੇ,
ਮਨ ਚ ਧਨ ਦਾ ਲਾਲਚ ਸੀ, ਧਨ ਦਾ ਲੋਭ ਸੀ ਵੀ ਦੂਜੇ ਸ਼ਹਿਰਾਂ ਨਗਰਾਂ ਚ ਜਾ ਕੇ ਜਿੱਥੇ ਸੰਗਤ ਨੂੰ ਨਹੀਂ ਪਤਾ ਵੀ ਗੁਰੂ ਕੌਣ ਹੈ, ਉੱਥੇ ਜਾ ਕੇ ਆਪ ਗੁਰੂ ਬਣ ਕੇ ਪੂਜਾ ਕਰਾ ਕੇ ਧਨ ਇਕੱਠਾ ਕਰਾਂਗੇ।
ਕਿਤਕ ਦਿਵਸ ਮੈਂ ਲਖ ਗੁਰਦਾਸ,
ਜਦੋਂ ਇਹ ਚਲੇ ਗਏ ਭਾਈ ਗੁਰਦਾਸ ਜੀ ਨੇ ਨਿਗਾਹ ਮਾਰੀ ਵੀ ਤੇ 2-4 ਦਿਨ ਹੋ ਗਏ ਨੇ, ਦੋਵੇਂ ਨਜ਼ਰ ਨਹੀਂ ਆਉਂਦੇ, ਗਏ ਕਿੱਥੇ ਹੁਣ ਪਤਾ ਤਾਂ ਲੱਗ ਹੀ ਜਾਂਦਾ। ਭਾਈ ਗੁਰਦਾਸ ਜੀ ਨੇ 5-4 ਦਿਨਾਂ ਚ ਖਬਰ ਦਾ ਪਤਾ ਕਰ ਲਿਆ ਵੀ ਉਹ ਤਾਂ ਦੂਜੇ ਸ਼ਹਿਰਾਂ ਨਗਰਾਂ ਚ ਸੰਗਤ ਕੋਲੋਂ ਗ੍ਰਾਹੀ ਕਰਨ ਗਏ ਨੇ, ਧਨ ਦੀ ਆਪ ਗੁਰੂ ਬਣ ਕੇ ਵੀ ਅਸੀਂ ਪੂਜਾ ਕਰਾਵਾਂਗੇ। ਭਾਈ ਗੁਰਦਾਸ ਜੀ ਨੂੰ ਪਤਾ ਲੱਗ ਗਿਆ ਵੀ ਕਿੱਧਰ ਕਿੱਧਰ ਗਏ ਨੇ।
ਗਈ ਵਲਾਇਤ ਸੰਗਤ ਪਾਸ,
ਜਿਹੜੇ ਵਲਾਇਤ ਦੀਆਂ ਸੰਗਤਾਂ ਨੇ, ਯਾਨੀ ਕਿ ਇੱਧਰ ਮੁਲਤਾਨ ਜਾਂ ਇੱਧਰ ਪਿਸ਼ਾਵਰ ਆਦਿਕ ਦੀਆਂ ਸੰਗਤਾਂ ਵੀ ਉਸ ਪਾਸੇ ਦੂਰ ਦੂਰ ਗਏ ਹਨ।
ਲਿਖੇ ਹੁਕਮਨਾਮੇ ਇਨਸਾਰੇ,
ਭਾਈ ਗੁਰਦਾਸ ਜੀ ਨੇ ਉਸੇ ਵੇਲੇ ਹੁਕਮਨਾਮੇ ਲਿਖੇ, ਚਿੱਠੀਆਂ ਲਿਖੀਆਂ, ਹੁਕਮਨਾਮਿਆਂ ਤੇ ਗੁਰੂ ਸਾਹਿਬ ਜੀ ਦੀ ਸਹੀ ਪਵਾਈ।
ਦਾਸ ਦੂਰ ਗਾਮੀ ਸੁਹਕਾਰੇ,
ਜਿਹੜੇ ਦੂਰ ਦੂਰ ਜਾਣ ਵਾਲੇ ਨੌਕਰ ਸਨ, ਸੇਵਾਦਾਰ ਸਨ, ਉਹ ਬੁਲਾਏ।
ਪੱਠੇ ਵਿਲਾਇਤ ਸੰਗਤ ਪਾਸ,
ਉਹਨਾਂ ਨੂੰ ਹੁਕਮਨਾਮੇ ਦੇ ਕੇ ਸਾਰੇ ਦੇਸ਼ਾਂ ਵਿੱਚ ਹੁਕਮਨਾਮੇ ਭੇਜ ਦਿੱਤੇ ਗੁਰੂ ਘਰ ਵੱਲੋਂ।
ਪਾਛੇ ਆਪ ਚੜਿਓ ਗੁਰਦਾਸ,
ਪਹਿਲਾਂ ਹੁਕਮਨਾਮੇ ਭੇਜੇ, ਸੰਗਤ ਜੀ ਇਹ ਜਿਹੜੇ ਆਉਂਦੇ ਆ ਇਹ ਪਖੰਡੀ ਨੇ, ਗੁਰੂ ਗੁਰੂ ਅਰਜਨ ਸਾਹਿਬ ਨੇ, ਹੁਕਮਨਾਮੇ ਭੇਜ ਦਿੱਤੇ। ਪਿੱਛੇ ਭਾਈ ਗੁਰਦਾਸ ਜੀ ਆਪ ਵੀ ਚੜੇ ਜਿੱਥੇ ਲੋੜ ਪਈ, ਭਾਈ ਸਾਹਿਬ ਫਿਰ ਆਪ ਵੀ ਚੱਲ ਕੇ ਗਏ।
ਗੁਰ ਕੀ ਕਾਰ ਨ ਦੇਵੇ ਕੋਈ,
ਹੁਕਮਨਾਮਿਆਂ ਚ ਲਿਖਿਆ ਸੀ ਵੀ ਜਿਹੜੀ ਗੁਰੂ ਸਾਹਿਬ ਦੀ ਮਾਇਆ ਦਸਵੰਧ ਦੀ, ਇਹਨਾਂ ਨੂੰ ਨੀ ਕਿਸੇ ਨੇ ਦੇਣੀ।
ਗੁਰਤਾ ਤੇ ਖਾਰਜ ਹੈ ਦੋਈ,
ਇਹ ਦੋਵੇਂ ਗੁਰਗੱਦੀ ਤੋਂ ਖਾਰਜ ਨੇ, ਬਾਬਾ ਪ੍ਰਿਥੀ ਚੰਦ ਤੇ ਬਾਬਾ ਮਹਾਦੇਵ।
ਜੋ ਸਤ ਗੁਰ ਕੋ ਸਿੱਖ ਕਹਾਵੇ,
ਜਿਹੜਾ ਗੁਰੂ ਕਾ ਸਿੱਖ ਕਹਾਉਂਦਾ ਹੈ,
ਸ਼੍ਰੀ ਅਰਜਨ ਕੇ ਨਿਕਟ ਪਹੁੰਚਾਵੇ,
ਉਹ ਭਾਈ ਆਪਣੀ ਮਾਇਆ ਦਸਵੰਧ ਦੀ ਗੁਰੂ ਅਰਜਨ ਸਾਹਿਬ ਦੇ ਚਰਨਾਂ ਚ ਪਹੁੰਚਦੀ ਕਰੇ। ਗੱਲ ਕੀ ਸੀ ਵੀ ਗੁਰੂ ਸਾਹਿਬ ਦੇ ਸੰਗਤ ਦੀ ਮਾਇਆ ਕਿਤੇ ਅਯੋਗ ਜਗ੍ਹਾ ਤੇ ਨਾ ਜਾਵੇ, ਯੋਗ ਸਥਾਨ ਦੇ ਉੱਤੇ ਆਵੇ। ਇਸ ਕਰਕੇ ਭਾਈ ਗੁਰਦਾਸ ਜੀ ਨੇ ਕਮਰ ਕੱਸਾ ਕੀਤਾ। ਐਸਾ ਨਹੀਂ ਕਿ ਬਾਬੇ ਪ੍ਰਿਥੀ ਚੰਦ ਹੋਣੀ ਜੇ ਮਾਇਆ ਲੈ ਵੀ ਲੈਂਦੇ ਤੇ ਕਿੱਡੀ ਕੁ ਵੱਡੀ ਗੱਲ ਸੀ, ਪਰ ਭਾਈ ਗੁਰਦਾਸ ਜੀ ਸੰਗਤ ਦੀ ਮਾਇਆ ਜਿਹੜੀ ਹੈ, ਜਿਹਨੇ ਭਾਵਨਾ ਨਾਲ ਭੇਟ ਕੀਤੀ ਹੈ, ਉਹਨਾਂ ਦੀ ਇੱਛਾ ਵੀ ਸਹੀ ਜਗ੍ਹਾ ਤੇ ਲੱਗੇ, ਤੇ ਪ੍ਰਿਥੀ ਚੰਦ ਹੋਣਾ ਨੇ ਲਾਣੀ ਸੀ ਮਾੜੇ ਭਾੜੇ ਭੈੜੇ ਪਾਸੇ। ਇਸ ਕਰਕੇ ਭਾਈ ਗੁਰਦਾਸ ਜੀ ਨੂੰ ਖੁਦ ਕਮਰ ਕੱਸਾ ਕਰਕੇ ਫਿਰ ਆਪ ਜਾਣਾ ਪਿਆ ਪਿੱਛੇ ਸੰਗਤ ਨੂੰ ਪ੍ਰੇਰਣ ਲਈ।
ਕੁਛ ਕਾਰ ਦੋਇਨ ਉਗਰਾਈ,
ਇਹ ਭਾਈ ਸਾਹਿਬ ਜਾਂਦੇ ਉਹਦੇ ਤੋਂ ਪਹਿਲਾਂ ਪਹਿਲਾਂ ਨੇ ਥੋੜੀ ਬਹੁਤੀ ਮਾਇਆ ਉਗਰਾ ਵੀ ਲਈ ਬਾਬੇ ਪ੍ਰਿਥੀ ਚੰਦ ਤੇ ਮਹਾਦੇਵ ਜੀ ਨੇ।
ਦਰਬ ਬਟੋਰਤ ਹੈ ਨਿਜ ਪਾਈ,
ਇਹ ਆਪਣੇ ਕੋਲ ਪੈਸਾ ਕੁਝ ਕਿਨਾਂ ਨੇ ਇਕੱਠਾ ਕੀਤਾ ਕੁਝ ਸਿੱਖਾਂ ਕੋਲੋਂ।
ਤਬ ਲੋ ਗਏ ਹੁਕਮ ਪਰਵਾਨੇ,
ਇਹਨੇ ਨੂੰ ਪਰਵਾਨੇ ਪਹੁੰਚ ਗਏ, ਹੁਕਮਨਾਮੇ ਪਹੁੰਚ ਗਏ।
ਪਟ ਸੰਗਤ ਨੇ ਸਭ ਪਹਿਚਾਨੇ,
ਸੰਗਤ ਨੇ ਹੁਕਮਨਾਮੇ ਪੜ ਲੇ, ਪਤਾ ਲੱਗ ਗਿਆ, ਸਾਰੀ ਸੰਗਤ ਨੇ ਪਹਿਚਾਣ ਲਿਆ।
ਇੱਕ ਬਿਰਾਟਿਕਾ ਕਿਨੋ ਨਾ ਦੀਨ,
ਮੁੜ ਕੇ ਹੁਣ ਜਿਹੜੇ ਨਗਰ ਚ ਜਾਇਆ ਕਰਨ ਉਹਨਾਂ ਨੇ ਆਖਣਾ, ਆਓ ਬਾਬਾ ਜੀ, ਆਓ ਬਾਬਾ ਮਹਾਦੇਵ ਜੀ, ਪ੍ਰਸ਼ਾਦਾ ਛਕੋ। ਪ੍ਰਸ਼ਾਦਾ ਛਕਾਉਣਾ, ਇਹਨਾਂ ਨੇ ਛਕ ਲੈਣਾ, ਮੁੜ ਕੇ ਵੇਖਣਾ ਉਹਨਾਂ ਦੇ ਹੱਥਾਂ ਵੱਲ ਵੀ ਦਿੰਦੇ ਤਾਂ ਪਏ ਨੀ ਕੁਝ, ਉਹ ਕਹਿੰਦੇ ਜੀ ਲੰਗਰ ਪ੍ਰਸ਼ਾਦਾ ਹੀ ਛਕੋ। ਮਾਇਆ ਵਾਲਾ ਪਹਿਰਾ ਜਿਹੜਾ ਉਹ ਤਾਂ ਮਹਾਰਾਜ ਗੁਰੂ ਅਰਜਨ ਸਾਹਿਬ ਦੇ ਚਰਨਾਂ ਚ ਭੇਟ ਕਰਾਂਗੇ। ਕੌਡੀ ਨੀ ਮੁੜ ਕੇ ਕਿਸੇ ਨੇ ਇਹਨਾਂ ਦੇ ਪੱਲੇ ਪਾਈ।
ਭਏ ਸਬਨ ਤੇ ਆਸ਼ਾਹੀਨ,
ਇਹ ਹੁਣ ਆਸਾਹੀਣੇ ਹੋ ਗਏ, ਵੇਖਿਆ ਵੀ ਹੁਣ ਤਾਂ ਕਿਤੋਂ ਗੱਲ ਹੀ ਨੀ ਬਣਦੀ, ਕੋਈ ਮਾਇਆ ਨੀ, ਪ੍ਰਸ਼ਾਦਾ ਜ਼ਰੂਰ ਛਕਾ ਲੈਂਦੇ। ਕਈ ਵਾਰੀ ਲਾਲਚ ਵੱਸ ਹੋ ਕੇ ਤੀਜੇ ਚੌਥੇ ਘਰ ਵੀ ਬਹਿ ਜਾਂਦੇ ਪ੍ਰਸ਼ਾਦਾ ਛਕਣ, ਵੀ ਸ਼ਾਇਦ ਇੱਥੋਂ ਹੀ ਕੁਝ ਮਿਲ ਜੂ, ਪਰ ਪ੍ਰਸ਼ਾਦਾ ਛੱਕ ਕੇ ਨਿਕਲਣਾ ਪਵੇ ਇਹਨਾਂ ਨੂੰ, ਮਾਇਆ ਕੋਈ ਦੇਵੇ ਨਾ, ਇਹ ਆਸਾਹੀਣੇ ਹੋ ਗਏ।
ਬੋਰ ਜਾਏ ਭਾਈ ਗੁਰਦਾਸ,
ਫਿਰ ਪਿੱਛੇ ਪਿੱਛੇ ਭਾਈ ਗੁਰਦਾਸ ਜਿੱਥੇ ਜਾਇਆ ਕਰਨ ਉੱਥੇ ਭਾਈ ਗੁਰਦਾਸ ਜੀ ਅੱਗੇ ਹੀ ਪਹੁੰਚ ਦਿਆ ਕਰਨ। ਖਾਲਸਾ ਜੀ ਇਹਨੂੰ ਕਹਿੰਦੇ ਆ ਪ੍ਰਚਾਰ ਦੀ ਮੁਹਿੰਮ, ਵੀ ਜਿੱਥੇ ਜਿੱਥੇ ਭਾਈ ਕੋਈ ਸਾਡੇ ਗੁਰੂ ਘਰ ਦੇ ਖਿਲਾਫ ਨਕਾਰਾਤਮਕ ਬਿਰਤੀ ਦਾ ਪ੍ਰਚਾਰ ਕਰੇ, ਉੱਥੇ ਆਪਣੀ ਲਕੀਰ ਵੱਡੀ ਖਿੱਚ ਦਿਓ, ਉਹਨਾਂ ਦੀ ਲਕੀਰ ਆਪੇ ਹੀ ਛੋਟੀ ਪੈ ਜੇ, ਪ੍ਰਚਾਰ ਦਾ ਤਰੀਕਾ ਹੈ। ਭਾਈ ਗੁਰਦਾਸ ਸਾਹਿਬ ਜੀ ਜਿੱਥੇ ਜਿੱਥੇ ਜਾਂਦੇ ਭਾਈ ਸਾਹਿਬ ਵੀ ਉੱਥੇ ਹੀ ਪਹੁੰਚ ਜਾਂਦੇ, ਉਹਨਾਂ ਨੇ ਵੀ ਕਥਾ ਕੀਰਤਨ ਗੁਰੂ ਘਰ ਵਿੱਚ ਦੀਵਾਨ ਸਜਾਣਾ, ਸੰਗਤ ਨੇ ਸਾਰੀ ਨੇ ਭਾਈ ਗੁਰਦਾਸ ਜੀ ਦੇ ਪਾਸ ਆ ਜਾਣਾ, ਇਹਨਾਂ ਦੋਨਾਂ ਨੇ ਖਾਲੀ ਬੈਠੇ ਰਹਿ ਜਾਣਾ, ਕੋਈ ਨਾ ਟੁਕਣਾ ਇਹਨਾਂ ਦੇ ਨੇੜੇ।
ਗੁਰ ਕੀ ਕਾਰ ਲਈ ਸਭ ਪਾਸ,
ਭਾਈ ਗੁਰਦਾਸ ਜੀ ਨੇ ਸੰਗਤ ਕੋਲੋਂ ਜਿਹੜੀ ਗੁਰੂ ਘਰ ਦੀ ਕਾਰ ਸੀ ਮਾਇਆ ਸੀ ਉਹ ਗ੍ਰਹਿ ਲਈ।
ਹਰ ਸੰਗਤ ਕੋ ਲੈ ਕਰ ਸਾਥ,
ਫਿਰ ਸੰਗਤ ਨੂੰ ਵੀ ਨਾਲ ਲੈ ਲਿਆ।
ਆਨ ਪਹੁੰਚੇ ਢਿੱਗ ਗੁਰਨਾਥ,
ਔਰ ਸੰਗਤ ਨੂੰ ਨਾਲ ਲੈ ਕੇ ਭਾਈ ਗੁਰਦਾਸ ਜੀ ਗੁਰੂ ਅਰਜਨ ਸਾਹਿਬ ਦੇ ਚਰਨਾਂ ਚ ਆ ਗਏ।
ਪ੍ਰਿਥੀਆ ਮਹਾਦੇਵ ਪੀ ਆਏ,
ਪਿੱਛੇ ਪਿੱਛੇ ਬਾਬਾ ਪ੍ਰਿਥੀ ਚੰਦ ਤੇ ਮਹਾਦੇਵ ਜੀ ਵੀ ਧੌਣਾ ਸੁੱਟੀਆਂ ਹੋਈਆਂ ਥੱਲੇ ਨੂੰ, ਤੇ ਨਿੰਮੋ ਝੂਣੇ ਜੇ ਹੋਏ, ਪੈਰਾਂ ਦੇ ਨਾਲ ਧਰਤੀ ਦੇ ਅੰਗੂਠੇ ਦੇ ਨਾਲ ਨਾ ਏਦਾਂ ਦਾ ਜ਼ਮੀਨ ਖੋਤਰਨ ਕਈ ਥਾਵਾਂ ਤੇ ਖਲੋ ਕੇ ਤੇ ਫਿਰ ਚੱਲ ਪੈਣ ਵਾਪਸ ਆ ਗਏ ਨਮੋਸ਼ੀ ਨਾਲ।
ਅਨਿਕ ਬਾਤ ਕਹਿ ਰਾਰ ਉਠਾਈ
ਆ ਕੇ ਫਿਰ ਹੁਣ ਇਹਨਾਂ ਦਾ ਸੁਭਾਅ ਸੀ, ਇਹਨਾਂ ਨੇ ਹੁਣ ਝਗੜਾ ਪਾਉਣਾ ਹੀ ਸੀ ਅੰਮ੍ਰਿਤਸਰ ਸ਼ਹਿਰ ਚ ਆ ਕੇ, ਫਿਰ ਇਹਨਾਂ ਨੇ ਖਾਲਸਾ ਜੀ ਝਗੜਾ ਪਾ ਲਿਆ।
ਝਗੜਾ ਕਰਿਓ ਮਿਲੇ ਦੋਏ ਪ੍ਰਾਤ,
ਦੋਵੇਂ ਭਰਾ ਆ ਗਏ ਮਹਾਰਾਜ ਗੁਰੂ ਅਰਜਨ ਸਾਹਿਬ ਕੋਲ ਆ ਕੇ ਝਗੜਾ ਕਰਨ ਲੱਗੇ ਭਾਈ ਗੁਰਦਾਸ ਨਾਲ ਕਿ ਤੂੰ ਸਾਡਾ ਪਿੱਛੇ ਵੀ ਖਹਿੜਾ ਨਹੀਂ ਛੱਡਿਆ, ਉੱਥੇ ਟੁਰ ਗਿਆ ਤਾਂ ਪਹਿਲਾਂ ਇੱਥੇ ਨਹੀਂ ਖਹਿੜਾ ਛੱਡਿਆ, ਤੂੰ ਕਾਹਦਾ ਮਾਮਾ ਸਾਡਾ, ਸਾਡਾ ਭਲਾ ਨਹੀਂ ਸੋਚਦਾ, ਮਾਮੇ ਦੀ ਦ੍ਰਿਸ਼ਟੀ ਚ ਤਾਂ ਭਾਣਜੇ ਸਾਰੇ ਬਰਾਬਰ ਹੋਣੇ ਚਾਹੀਦੇ ਨੇ, ਤੂੰ ਗੁਰੂ ਅਰਜਨ ਸਾਹਿਬ ਦੀ ਰਾਈ ਕਰਦਾ ਸਾਡੇ ਨਾਲ ਵਿਰੋਧ ਕਰਦਾ। ਏਦਾਂ ਕਾਫੀ ਝਗੜਾ ਕੀਤਾ ਪ੍ਰਿਥੀ ਚੰਦ ਨੇ।
ਹਮ ਗੁਜ਼ਰਾਨ ਹੀਤ ਕਿਤ ਜਾਤ,
ਅਸੀਂ ਕਿੱਧਰ ਜਾਈਏ ਗੁਜ਼ਾਰਾ ਕਰਨ ਲਈ, ਪ੍ਰਿਥੀ ਚੰਦ ਕਹਿੰਦਾ ਸਾਡਾ ਵੀ ਤਾਂ ਟੱਬਰ ਹੈ, ਅਸੀਂ ਗੁਜ਼ਰਾਨ ਕਿਵੇਂ ਕਰੀਏ।
ਗੁਰ ਕੋ ਮਾਰਿਓ ਇਹ ਗੁਰਦਾਸ,
ਗੁਰੂ ਦਾ ਮਾਰਿਆ ਜਿਹੜਾ ਗੁਰਦਾਸ ਹੈ,
ਲੀਨ ਨਾ ਦੇਤ ਕਿਤੋਂ ਧਨ ਪਾਸ,
ਕਿਤੇ ਨਹੀਂ ਲੈਣ ਦਿੰਦਾ ਸਾਨੂੰ ਧਨ,
ਵਿਖੇ ਆਗਰੇ ਨਿਕਸਤ ਪ੍ਰਾਨ,
ਇਹ ਆਗਰੇ ਟੁਰ ਜਾਂਦਾ ਪਹਿਲਾਂ ਤੇ ਉੱਥੇ ਹੀ ਮਰ ਜਾਂਦਾ, ਆਉਂਦਾ ਹੀ ਨਾ ਵਾਪਸ, ਖਬਰੇ ਕਿਉਂ ਆ ਗਿਆ ਆਗਰਿਓ, ਖਰੇ ਕਿਹੜੀ ਗੱਲੇ ਆਗਰਿਓ ਆ ਗਿਆ ਇੱਥੇ, ਇਹਦੇ ਉੱਥੇ ਹੀ ਪ੍ਰਾਣ ਨਿਕਲ ਜਾਂਦੇ ਤੇ ਚੰਗਾ ਸੀ।
ਇਹੋ ਨਹੀਂ ਚਾਹੀਏ ਗੁਰੇ ਅਸਥਾਨ,
ਇਹੋ ਜੇ ਬੰਦੇ ਨਹੀਂ ਚਾਹੀਦੇ ਗੁਰੂ ਘਰ ਵਿੱਚ, ਪ੍ਰਿਥੀ ਚੰਦ ਕਹਿੰਦਾ ਇਹੋ ਜਿਹੇ ਬੰਦੇ ਥੋੜੀ ਚਾਹੀਦੇ ਨੇ ਗੁਰੂ ਘਰ ਵਿੱਚ, ਇਹਦੇ ਵਰਗੇ ਚਾਹੀਦੇ ਨੇ ਜਿਹੜੇ ਖਾਈ ਜਾਣ ਸਾਰਾ ਕੁਝ, ਸੱਚੇ ਸੁੱਚੇ ਤਾਂ ਚੰਗੇ ਨਹੀਂ ਲੱਗਦੇ ਇਹੋ ਜਿਹੇ ਬੰਦਿਆਂ ਨੂੰ। ਹਾਂਜੀ,
ਤਬ ਹਮ ਧਨ ਕੇ ਸਦਈ ਪਾਵਤ,
ਕਹਿੰਦੇ ਜਦੋਂ ਇਹ ਨਹੀਂ ਸੀ ਆਇਆ ਤੇ ਸਾਨੂੰ ਮਾਇਆ ਮਿਲਦੀ ਸੀ, ਧਨ ਅਸੀਂ ਪ੍ਰਾਪਤ ਕਰਦੇ ਸੀ।
ਲੀਤ ਦੇਤ ਖਰਚਤ ਨਿਤ ਖਾਵਤ,
ਲੈਂਦੇ ਸੀ ਦਿੰਦੇ ਸੀ ਖਰਚਦੇ ਸੀ ਖਾਂਦੇ ਸੀ,
ਕਿਉਂ ਕਰ ਹਮ ਕਰ ਹੈ ਗੁਜ਼ਰਾਨ,
ਹੁਣ ਸਾਡੀ ਗੁਜ਼ਰਾਨ ਕਿਵੇਂ ਹੋਵੇਗੀ, ਸਾਡਾ ਗੁਜ਼ਾਰਾ ਕਿਵੇਂ ਚੱਲੇਗਾ।
ਤੁਮਈ ਕੋ ਧਨ ਦੇਤ ਜਹਾਨ,
ਗੁਰੂ ਅਰਜਨ ਸਾਹਿਬ ਸਾਰਾ ਜਹਾਨ ਤੁਹਾਨੂੰ ਹੀ ਧਨ ਦੇਈ ਜਾਂਦਾ ਤੇ ਸਾਡਾ ਗੁਜ਼ਾਰਾ ਕਿਵੇਂ ਹੋਵੇਗਾ।
ਹਮ ਪੁੱਤਰ ਪਿਤਾ ਕੇ ਆਏ,
ਅਸੀਂ ਵੀ ਉਸੇ ਪਿਓ ਦੇ ਪੁੱਤਰ ਆ ਜਿਹਦੇ ਤੁਸੀਂ ਕੋਈ ਨੋਖੇ ਤਾਂ ਨਹੀਂ ਹੋ। ਪ੍ਰਿਥੀ ਚੰਦ ਕਹਿੰਦਾ ਅਸੀਂ ਵੀ ਉਸੇ ਪਿਤਾ ਦੇ ਪੁੱਤਰ ਹਾਂ,
ਤਿਮ ਤੁਮ ਕਰੋ ਗੁਜ਼ਾਰੋ ਲਏ,
ਜਿਵੇਂ ਤੁਸੀਂ ਗੁਜ਼ਾਰਾ ਕਰਦੇ ਹੋ ਸਾਡਾ ਵੀ ਏਦਾਂ ਗੁਜ਼ਾਰਾ ਚੱਲਣਾ ਚਾਹੀਦਾ।
ਨਾ ਤੁਰ ਭਲੀ ਬਾਤ ਇਹੋ
ਨਹੀਂ ਤਾਂ ਗੁਰੂ ਅਰਜਨ ਸਾਹਿਬ ਇਹ ਗੱਲ ਚੰਗੀ ਨਹੀਂ ਤੁਹਾਡੇ ਵਾਸਤੇ ਹੋਣੀ।
ਜਾਏ ਪੁਕਾਰੂ ਛਿਤ ਪਤ ਪਾਈ,
ਅਸੀਂ ਤੁਹਾਡੇ ਖਿਲਾਫ਼ ਫਿਰ ਜਾ ਕੇ ਬਾਦਸ਼ਾਹ ਕੋਲ ਪੁਕਾਰ ਕਰਾਂਗੇ। ਛਿਤਪਤ ਕਹਿੰਦੇ ਨੇ ਬਾਦਸ਼ਾਹ ਨੂੰ, ਬਾਦਸ਼ਾਹ ਕੋਲ ਜਾ ਕੇ ਪੁਕਾਰ ਕਰਾਂਗੇ।
ਸ਼੍ਰੀ ਅਰਜਨ ਟਿਗ ਨਰਬੋ ਆਏ,
ਏਦਾਂ ਇਹਨਾਂ ਨੇ ਰੌਲਾ ਪਾਇਆ ਚਲੇ ਗਏ। ਹੁਣ ਦੋਵਾਂ ਪਾਸੇ ਜਿਹੜੇ ਸਾਂਝੇ ਬੰਦੇ ਹੁੰਦੇ ਆ ਸਮਝੌਤਾ ਕਰਾਉਣ ਵਾਲੇ, ਉਹ ਫਿਰਨ ਲੱਗੇ। ਕੁਝ ਬੰਦੇ ਮਹਾਰਾਜ ਗੁਰੂ ਅਰਜਨ ਸਾਹਿਬ ਕੋਲ ਆਏ,
ਕਹਿਓ ਦੋਇਨ ਕੋ ਸਕਲ ਸੁਣਾਏ,
ਜੋ ਪ੍ਰਿਥੀ ਚੰਦ ਹੋਣਾ ਨੇ ਗੱਲਾਂ ਕੀਤੀਆਂ ਉਹ ਸਾਰੀਆਂ ਸੁਣਾਈਆਂ।
ਤਬ ਗੁਰਦਾਸ ਆਦੇ ਜੇਈ,
ਹੁਣ ਭਾਈ ਗੁਰਦਾਸ ਜੀ ਬਾਬਾ ਬੁੱਢਾ ਸਾਹਿਬ ਜੀ ਵਰਗੇ ਜਿੰਨੇ ਸਿਆਣੇ ਸਿੱਖ ਨੇ,
ਕਛ ਇਨ ਦਿਓ ਸਮਝਾਵੇ ਤੇਈ,
ਉਹ ਹੁਣ ਬੈਠ ਗਏ। ਕਹਿੰਦੇ ਜੀ ਹੁਣ ਕੁਝ ਤਾਂ ਉਹਨਾਂ ਨੂੰ ਦੇਣਾ ਪਵੇਗਾ ਨਾ, ਵੀ ਗੁਰੂ ਸਾਹਿਬ ਦੇ ਤਾਂ ਸਾਹਿਬਜ਼ਾਦੇ ਉਹ ਵੀ ਨੇ, ਗੁਰੂ ਰਾਮਦਾਸ ਸਾਹਿਬ ਦੀ ਜਿਹੜੀ ਜਾਇਦਾਦ ਹੈ ਉਹਦੇ ਤੇ ਪੁੱਤਰਾਂ ਦਾ ਤਾਂ ਹੁਣ ਬਰਾਬਰ ਦਾ ਹੱਕ ਹੋਣਾ ਚਾਹੀਦਾ ਨਾ। ਗੱਦੀ ਠੀਕ ਹੈ ਗੁਰੂ ਅਰਜਨ ਸਾਹਿਬ ਕੋਲ ਹੈ, ਪਰ ਜਿਹੜੀ ਜਾਇਦਾਦ ਹੈ ਉਹਦੇ ਤੇ ਤਾਂ ਉਹਨਾਂ ਦਾ ਹੱਕ ਬਣਦਾ, ਇਹ ਤਾਂ ਦੁਨਿਆਵੀ ਤੌਰ ਤੇ ਵੀ ਵੇਖੀਏ ਜ਼ਰੂਰੀ ਹੈ। ਇਹ ਗੱਲਾਂ ਬਾਤਾਂ ਚੱਲਣ ਲੱਗੀਆਂ।
ਦੋਏ ਦਿਸ਼ ਮੈਂ ਫਿਰ ਕਰ ਬੋ ਬਾਰ,
ਹੁਣ ਦੋਵਾਂ ਪਾਸੇ ਫਿਰ ਕੇ ਇੱਧਰ ਉੱਧਰ ਗੱਲਾਂ ਬਾਤਾਂ ਹੋਣ ਲੱਗੀਆਂ।
ਜਾਤ ਪਈ ਮਿਟਾਵਨ ਰਾਰ,
ਵੀ ਕਿਸੇ ਤਰੀਕੇ ਝਗੜਾ ਮਿਟ ਜੇ, ਵੀ ਪ੍ਰਿਥੀਆ ਹੈ ਜਿਹੋ ਜਿਹਾ ਉਹਦਾ ਸੁਭਾਅ ਆ, ਉਹ ਕਹਿੰਦਾ ਮੈਂ ਬਾਦਸ਼ਾਹ ਕੋਲ ਜਾਵਾਂਗਾ। ਗੁਰੂ ਘਰ ਦੀ ਆਪਸ ਦੀ ਘਰ ਦੀ ਗੱਲ ਜਿਹੜੀ ਬਾਦਸ਼ਾਹ ਕੋਲ ਜਾ ਕੇ ਕਹਿਣੀ ਯੋਗ ਨਹੀਂ।
ਕੁਛ ਕ ਦੁਕਾਨਨ ਕੋ ਤੈ ਪਾਰਾ,
ਅਖੀਰ ਫੈਸਲਾ ਹੋਇਆ ਕਿ ਜਿਹੜੀਆਂ ਅੰਮ੍ਰਿਤਸਰ ਸ਼ਹਿਰ ਵਿੱਚ ਦੁਕਾਨਾਂ ਦਾ ਭਾੜਾ ਕਿਰਾਇਆ ਆਉਂਦਾ ਸੀ ਕੁਝ ਦੁਕਾਨਾਂ ਦਾ, ਉਹਦਾ ਜਿਹੜਾ ਭਾੜਾ ਕਿਰਾਇਆ ਹੈ,
ਅਰ ਜਗਾਤ ਜੋ ਆਏ ਬਾਜ਼ਾਰਾ,
ਫਿਰ ਜਿਹੜੇ ਬਾਜ਼ਾਰ ਸੀ ਸ਼ਹਿਰ ਚ ਉਹਦਾ ਟੈਕਸ ਆਉਂਦਾ ਸੀ, ਕਰ ਆਉਂਦਾ ਸੀ, ਗੁਰੂ ਘਰ ਦੀ ਸੀ ਨਾ ਸਾਰੀ ਜਗ੍ਹਾ, ਦੁਕਾਨਾਂ ਪਾਈਆਂ ਵਪਾਰੀਆਂ ਦੀਆਂ, ਕਿਤੋਂ ਕਿਰਾਇਆ ਆਉਂਦਾ ਸੀ, ਕਿਤੋਂ ਟੈਕਸ ਆਉਂਦਾ ਸੀ, ਕਰ ਆਉਂਦਾ ਸੀ, ਉਹ ਜਿਹੜਾ ਕਿਰਾਇਆ ਜਾਂ ਜਿਹੜਾ ਕਰ ਆਉਂਦਾ ਹੈ,
ਸੋ ਸਭ ਪ੍ਰਿਥੀਏ ਕੋ ਤਬ ਦੀਨ,
ਉਹ ਪ੍ਰਿਥੀ ਚੰਦ ਨੂੰ ਦੇ ਦਿੱਤਾ, ਵੀ ਇਹ ਦੁਕਾਨਾਂ ਦਾ ਜਿਹੜਾ ਭਾੜਾ ਆਵੇਗਾ ਜਾਂ ਜਿਹੜਾ ਹੋਰ ਕਰ ਆ ਬਰਾਬਰ, ਯਾਨੀ ਕਿ ਉਹ ਵੰਡ ਦਿੱਤਾ, ਪ੍ਰਿਥੀ ਚੰਦ ਨੂੰ ਦੇ ਦਿੱਤਾ।
ਚੌਂਕ ਪਾਸੀਆ ਕੋ ਜੈ ਚੀਨ,
ਫਿਰ ਅੰਮ੍ਰਿਤਸਰ ਸ਼ਹਿਰ ਵਿੱਚ ਇੱਕ ਪਾਸੀਆ ਚੌਂਕ ਹੈ, ਹੁਣ ਵੀ ਉਸ ਚੌਂਕ ਦਾ ਨਾਮ, ਬਾਜ਼ਾਰ ਦਾ ਨਾਮ ਪਾਸੀਆ ਹੀ ਹੈ। ਉਹ ਜਿਹੜਾ ਪਾਸੀਆ ਬਾਜ਼ਾਰ ਹੈ, ਉਸ ਪਾਸੇ ਜਿਹੜੀਆਂ ਦੁਕਾਨਾਂ ਸਨ,
ਮਹਾਦੇਵ ਕੋ ਸੋ ਥਲ ਦਇਓ,
ਉਹ ਦੁਕਾਨਾਂ, ਉਹ ਜਗ੍ਹਾ ਜਿਹੜੀ ਸੀ, ਉਹ ਬਾਬੇ ਮਹਾਦੇਵ ਨੂੰ ਦੇ ਦਿੱਤੀ, ਵੀ ਉਧਰੋਂ ਜਿਹੜੀ ਆਮਦਨ ਆਵੇਗੀ ਉਹ ਤੁਹਾਡੀ। ਏਦਾਂ ਵੰਡ ਵੰਡਈਆ ਜਿਹੜਾ ਹੁੰਦਾ ਉਹ ਕਰ ਦਿੱਤਾ ਗਿਆ।
ਤਨ ਜਗਾਤ ਕੋ ਤਿਸਨੇ ਲਇਓ,
ਜਿਹੜੇ ਪਾਸੀਏ ਚੌਂਕ ਦੇ ਇਲਾਕੇ ਦੀਆਂ ਦੁਕਾਨਾਂ ਦਾ ਧਨ ਆਉਂਦਾ ਸੀ ਜਾਂ ਜਿਹੜਾ ਮਾਮਲਾ ਆਉਂਦਾ ਸੀ, ਕਰ ਆਉਂਦਾ ਸੀ, ਉਹ ਬਾਬਾ ਮਹਾਦੇਵ ਜੀ ਹੋਣਾ ਨੂੰ ਉਸ ਇਲਾਕੇ ਦਾ ਮਿਲਣ ਲੱਗ ਪਿਆ। ਤੇ ਇੱਕ ਪਾਸੇ ਦਾ ਜਿਹੜਾ ਵੱਡਾ ਬਾਜ਼ਾਰ ਸੀ, ਉਹ ਦੁਕਾਨਾਂ ਦਾ ਕਿਰਾਇਆ ਬਾਬੇ ਪ੍ਰਿਥੀ ਚੰਦ ਕੋਲ ਆਉਣ ਲੱਗਾ।
ਇਮ ਦੋਨੋ ਕੋ ਹਿਤ ਗੁਜ਼ਰਾਨ,
ਏਦਾਂ ਦੋਨਾਂ ਭਰਾਵਾਂ ਦੇ ਗੁਜ਼ਰਾਨ ਵਾਸਤੇ ਮਹਾਰਾਜ ਜੀ ਨੇ ਬਾਜ਼ਾਰ ਉਹਨਾਂ ਨੂੰ ਦੇ ਦਿੱਤੇ।
ਲੈ ਕਰ ਕਰੇ ਨਿਭਾਹਨ ਖਾਨ,
ਉਹ ਲੈ ਕੇ ਉਥੋਂ ਆਪਣਾ ਨਿਰਵਾਹ ਕਰਨ ਲੱਗੇ, ਖਾਣ ਪਾਣ ਦਾ ਪ੍ਰਬੰਧ ਕਰਨ ਲੱਗੇ।
ਪੂਜਾ ਸੰਗਤ ਕੀ ਸਭ ਜੋਏ,
ਗੁਰੂ ਸਾਹਿਬ ਨੇ ਆਪਣੇ ਕੋਲ ਕੋਈ ਦੁਕਾਨ ਦਾ ਕਿਰਾਇਆ ਨਹੀਂ ਰੱਖਿਆ। ਦੁਕਾਨਾਂ ਸਭ ਉਹਨਾਂ ਦੋਨਾਂ ਭਰਾਵਾਂ ਨੂੰ, ਜਿਹੜੀ ਵੀ ਆਹ ਜਾਇਦਾਦ ਹੈ ਤੁਹਾਡੀ। ਗੁਰੂ ਸਾਹਿਬ ਦੇ ਕੋਲ ਜਿਹੜੀ ਮਾਇਆ ਆਉਂਦੀ, ਉਹ ਸੰਗਤ ਦੀ ਜਿਹੜੀ ਪੂਜਾ ਦਾ ਧਾਨ ਹੈ, ਸੰਗਤ ਆ ਕੇ ਭੇਟ ਕਰਦੀ, ਉਹ ਮਹਾਰਾਜ ਜੀ ਦੇ ਚਰਨਾਂ ਚ ਆਉਂਦੀ। ਕਲਗੀਧਰ ਜੀ ਨੂੰ ਪੁੱਛਿਆ ਕਿਸੇ, ਮਹਾਰਾਜ ਤੁਸੀਂ ਫੌਜਾਂ ਰੱਖੀਆਂ, ਤੁਹਾਡੇ ਕੋਲ ਕਿਹੜਾ ਕੋਈ ਆਮਦਨ ਦੀ ਸਾਧਨ ਨੇ, ਕਿਹੜੇ ਤੁਹਾਡੇ ਰਾਜ ਨੇ, ਕਿਹੜੀ ਤੁਹਾਡੀ ਖੇਤੀ ਚੱਲਦੀ ਹੈ, ਜ਼ਿਮੀਂਦਾਰ ਹੈ? ਤੇ ਕਲਗੀਧਰ ਜੀ ਨੇ ਬਚਨ ਕੀਤਾ ਸੀ, ਪੰਥ ਖਾਲਸਾ ਖੇਤੀ ਮੇਰੀ, ਇਹ ਜਿਹੜਾ ਖਾਲਸਾ ਪੰਥ ਹੈ, ਇਹ ਮੇਰੀ ਜ਼ਮੀਨ ਹੈ, ਮੇਰੀ ਖੇਤੀ ਹੈ, ਇਹਨੂੰ ਸੰਭਾਲ ਕਰੋ ਨਿਤ ਕੇਰੀ। ਮੈਂ ਆਪਣੇ ਪੰਥ ਦੀ, ਜਿਵੇਂ ਜ਼ਿਮੀਂਦਾਰ ਫਸਲ ਸਾਂਭਦਾ ਨਾ, ਤੇ ਉਹਦੇ ਚ ਉਹਨੂੰ ਆਮਦਨ ਆਉਂਦੀ ਹੈ, ਕਹਿੰਦੇ ਮੇਰਾ ਖਾਲਸਾ ਪੰਥ ਮੇਰੀ ਖੇਤੀ ਹੈ, ਮੈਂ ਇਹਨਾਂ ਦੀ ਸੰਭਾਲ ਕਰਦਾ ਨਿਤ, ਮੇਰੇ ਖਰਚੇ ਸਾਰੇ ਆਪੇ ਪੰਥ ਚ ਲਾਹੀ ਜਾਂਦਾ ਹੈ। ਵੇਖੋ ਵਡਿਆਈ ਪੰਥ ਨੂੰ, ਹਾਲਾਂਕਿ ਪੰਥ ਨੂੰ ਦੇਣ ਵਾਲੇ ਕੌਣ ਨੇ? ਆਪ ਹੀ ਨੇ ਕਲਗੀਧਰ ਸਵਾਮੀ। ਤੋ ਸੰਗਤ ਦੀ ਜਿਹੜੀ ਮਾਇਆ, ਉਹ ਗੁਰੂ ਅਰਜਨ ਸਾਹਿਬ ਦੇ ਚਰਨਾਂ ਚ ਆਉਂਦੀ ਹੈ।
ਸ਼੍ਰੀ ਸਤਿਗੁਰ ਅਰਜਨ ਕੀ ਸੋਏ,
ਉਹ ਸੰਗਤ ਵੱਲੋਂ ਜਿੰਨੀ ਮਾਇਆ ਆਉਂਦੀ ਉਹ ਗੁਰੂ ਅਰਜਨ ਸਾਹਿਬ ਦੀ, ਇਹ ਫੈਸਲਾ ਹੋ ਗਿਆ।
ਚਲਨ ਲੱਗਿਓ ਐਸੇ ਵਿਵਹਾਰ,
ਹੁਣ ਗੁਰੂ ਘਰ ਦਾ ਜਿਹੜਾ ਵਿਵਹਾਰ ਸੀ ਉਹ ਚੱਲਣ ਲੱਗਾ।
ਤਿੰਨੋ ਪ੍ਰਾਤ ਮੇਲ ਕੋ ਤਾਰ,
ਹੁਣ ਮੇਲ ਮਿਲਾਪ ਵੀ ਬਣ ਗਿਆ ਤਿੰਨਾਂ ਭਰਾਵਾਂ ਦਾ। ਪਹਿਲਾਂ ਥੋੜੇ ਜੇ ਵਿਤਕਰੇ, ਹੁਣ ਬਾਬਾ ਪ੍ਰਿਥੀ ਚੰਦ ਵੀ ਜਾਇਆ ਕਰੇ ਤੇ ਬਾਬਾ ਮਹਾਦੇਵ ਜੀ ਵੀ ਮਹਾਰਾਜ ਜੀ ਕੋਲ ਬੈਠਣ। ਇਹਦਾ ਆਵਣ ਜਾਣ ਜਿਹੜਾ ਉਹ ਤਿੰਨਾਂ ਭਰਾਵਾਂ ਵਿੱਚ ਖੁੱਲ ਗਿਆ।
ਰਾਮਦਾਸਪੁਰ ਵਾਸ ਕਰਨ ਤੇ,
ਭਰਾ ਗੁਰੂ ਰਾਮਦਾਸ ਸਾਹਿਬ ਦੀ ਨਗਰੀ ਚ ਵਸਦੇ ਨੇ।
ਦੁਰਿਓ ਸ਼ਰੀਕਾ ਕਰ ਬਰਤਨ ਤੇ,
ਪਰ ਪ੍ਰਿਥੀ ਚੰਦ ਜਿਹੜਾ ਸ਼ਰੀਕਾ ਉਹ ਲੁਕ ਕੇ ਕਮਾਉਂਦਾ ਹੈ, ਬਾਹਰੋਂ ਭਰਾ ਬਣ ਕੇ ਪਰ ਅੰਦਰੋਂ ਸ਼ਰੀਕਾ ਕਮਾਉਂਦਾ।
ਸ਼੍ਰੀ ਗੁਰ ਅਰਜਨ ਸਰਲ ਸਦੀਰ,
ਪਰ ਗੁਰੂ ਅਰਜਨ ਸਾਹਿਬ ਸਰਲ ਚੇਤਨ, ਧੀਰਜ ਦੇ ਸਹਿਤ ਨੇ। ਉਹ ਤਾਂ ਕਹਿੰਦੇ ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ, ਨਾ ਕੋ ਬੈਰੀ ਨਹੀਂ। ਉਹ ਤਾਂ ਇਸ ਅਵਸਥਾ ਦੇ ਵਿੱਚ ਵਿਚਰਦੇ ਹਨ।
ਸਮਚਿਤ ਬਿਨਾ ਵਿਕਾਰ ਸਰੀਰ,
ਸਮਚਿਤ ਹੈ ਵਿਕਾਰ ਤੋਂ ਬਿਨਾ ਹਿਰਦਾ ਹੈ।
ਪ੍ਰਿਥੀਆ ਕੁਟਲ ਪਨੋ ਨਿਤ ਕਰੇ,
ਪਰ ਜਿਹੜਾ ਪ੍ਰਿਥੀਆ ਸੀ ਉਹ ਹਮੇਸ਼ਾ ਹੀ ਟੇਢਾ ਪਨ ਕਰਦਾ।
ਤਉ ਨਾ ਕੁਛ ਕੈਸੇ ਉਰ ਤਰੇ,
ਪਰ ਗੁਰੂ ਸਾਹਿਬ ਜਾਣਦੇ ਵੀ ਨੇ ਵੀ ਪ੍ਰਿਥੀਏ ਦੀ ਕਰਤੂਤਾਂ ਜਾਣਦੇ ਰਹਿੰਦੇ, ਪਰ ਮਹਾਰਾਜ ਜੀ ਨਜ਼ਰ ਅੰਦਾਜ਼ ਕਰ ਦਿੰਦੇ।
ਸਭ ਸੋ ਵਰਤਤ ਹੈ ਮਨ ਨੀਕੇ,
ਮਹਾਰਾਜ ਜੀ ਸਭ ਨਾਲ ਭਲਾ ਵਰਤਦੇ ਨੇ।
ਨੈ ਜਾਣੇ ਕੁਛ ਧਰਨ ਸ਼ਰੀਕੇ,
ਮਹਾਰਾਜ ਜੀ ਨੂੰ ਆਉਂਦਾ ਹੀ ਨੀ ਸ਼ਰੀਕਾ ਰੱਖਣਾ, ਕਿਉਂਕਿ ਸਾਹਿਬ ਦਾ ਤਾਂ ਕੋਈ ਸ਼ਰੀਕ ਹੈ ਹੀ ਨਹੀਂ। ਪ੍ਰਿਥੀਏ ਨੇ ਸ਼ਰੀਕ ਬਣਾਇਆ ਸਤਿਗੁਰਾਂ ਨੂੰ, ਪਰ ਅਕਾਲ ਪੁਰਖ ਦਾ ਸ਼ਰੀਕ ਕੌਣ ਹੋ ਸਕਦਾ ਖਾਲਸਾ ਜੀ? ਹਾਂਜੀ,
ਕੇਤਕ ਸਮਾਂ ਬਤੀਤੇ ਹੋ ਜਾਵੇ,
ਇਸੇ ਤਰ੍ਹਾਂ ਖਾਲਸਾ ਜੀ ਕੁਝ ਕ ਸਮਾਂ ਬੀਤ ਗਿਆ।
ਪ੍ਰਿਥੀਏ ਕੇ ਸੁਤ ਉਪਜਿਓ ਤਬੇ,
ਬਾਬੇ ਪ੍ਰਿਥੀ ਚੰਦ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ।
ਮਿਹਰਵਾਨ ਤੈ ਨਾਮ ਬਖਾਨਾ,
ਉਹਦਾ ਨਾਮ ਧਰਿਆ ਬਾਬਾ ਮਿਹਰਵਾਨ। ਬਾਬਾ ਮਿਹਰਵਾਨ ਜੀ ਬਾਬੇ ਪ੍ਰਿਥੀ ਚੰਦ ਦੇ ਪੁੱਤਰ ਸਨ। ਗੁਰੂ ਨਾਨਕ ਸਾਹਿਬ ਦੀ ਜਨਮ ਸਾਖੀ ਲਿਖੀ, ਚਾਰ ਜਨਮ ਸਾਖੀਆਂ ਨੇ ਖਾਲਸਾ ਜੀ ਪੁਰਾਣੀਆਂ ਗੁਰੂ ਨਾਨਕ ਸਾਹਿਬ ਦੀਆਂ, ਉਹਦੇ ਚੋਂ ਇੱਕ ਜਨਮ ਸਾਖੀ ਬਾਬੇ ਮਿਹਰਵਾਨ ਦੀ ਜਨਮ ਸਾਖੀ, ਸਹਿਤ ਲਿਖਦਾ ਸੀ। ਬਾਬੇ ਮਿਹਰਵਾਨ ਦੇ ਅੱਗੇ ਦੋ ਚੇਲੇ ਹੋਏ, ਦੂਲੋ ਤੇ ਹਰੀਆ। ਉਹਨਾਂ ਤੋਂ ਇੱਕ ਪੰਥ ਚੱਲਿਆ, ਉਹਨਾਂ ਨੂੰ ਦੀਵਾਨਿਆਂ ਦਾ ਪੰਥ ਕਹਿੰਦੇ ਸੀ। ਇਹ ਬਾਅਦ ਚ ਜਾ ਕੇ ਉਦਾਸੀਆਂ ਵਿੱਚ ਹੀ ਮਿਲ ਗਿਆ, ਹੁਣ ਤਾਂ ਸਮਾਪਤ ਹੋ ਗਿਆ। ਉਦਾਸੀ ਸੰਪਰਦਾਇ ਦੇ ਵਿੱਚ ਹੀ ਇਹਨਾਂ ਦਾ ਇਹ ਭੇਖ ਜਾ ਕੇ ਬਾਅਦ ਚ ਮਿਲਿਆ। ਇਹ ਸਿਰ ਦੇ ਉੱਤੇ ਮੋਰ ਦਾ ਖੰਭ ਜਾ ਰੱਖਦੇ, ਕਈ ਵਾਰੀ ਚਿਹਰਾ ਵੀ ਕਾਲਾ ਕਰ ਲੈਂਦੇ, ਤੇ ਮਸਤੀ ਜੀ ਵਿੱਚ ਜਿਹੜੇ ਗਲੀ ਬਾਜ਼ਾਰਾਂ ਦੇ ਵਿੱਚ ਗਾਉਂਦੇ ਤੇ ਪ੍ਰਚਾਰ ਕਰਦੇ, ਇਸ਼ਟ ਗੁਰੂ ਗ੍ਰੰਥ ਸਾਹਿਬ ਨੂੰ ਹੀ ਮੰਨਦੇ ਸੀ। ਉਹ ਬਾਬੇ ਮਿਹਰਬਾਨ ਤੋਂ ਉਹਨਾਂ ਨੂੰ ਦੀਵਾਨਿਆਂ ਦਾ ਪੰਥ ਕਹਿੰਦੇ, ਦੀਵਾਨਿਆਂ ਦੀ ਸੰਪਰਦਾਇ ਕਹਿ ਸਕਦੇ ਹਾਂ। ਉਹ ਬਾਬੇ ਮਿਹਰਬਾਨ ਤੋਂ ਚੱਲੇ। ਤੋ ਇਹ ਬਹੁਤ ਸਾਰੀਆਂ ਸੰਪਰਦਾਵਾਂ ਜਿਹੜੀਆਂ ਪੁਰਾਤਨ ਸਨ ਉਹ ਤਕਰੀਬਨ ਅਲੋਪ ਹੀ ਹੋ ਗਈਆਂ, ਹੁਣ ਤਾਂ ਜਾਣਕਾਰੀ ਵੀ ਨਹੀਂ ਰਹੀ ਸਾਨੂੰ ਇਹਨਾਂ ਸੰਪਰਦਾਵਾਂ ਦੀ, ਬੋਧ ਵੀ ਨਹੀਂ ਰਿਹਾ। ਜੇ ਕੋਈ ਏਦਾਂ ਦੀ ਸੰਪਰਦਾਇ ਦਾ ਕੋਈ ਭੇਖੀ ਸਾਧ ਆ ਵੀ ਜਾਵੇ ਤਾਂ ਵੀ ਕਹਿੰਦੇ ਜੀ ਤਾਂ ਨਵੇਂ ਹੀ ਨੇ, ਉਦਾਸੀਆਂ ਦੇ ਭੇਖ ਵੇਖ ਕੇ ਕਹਿੰਦੇ ਜੀ ਤਾਂ ਨਵੇਂ ਹੀ ਨੇ, ਨਿਰਮਲਿਆਂ ਦੀ ਪੁਸ਼ਾਕ ਵੇਖ ਕੇ ਕਹਿੰਦੇ ਜੀ ਤਾਂ ਨਵੇਂ ਹੀ ਨੇ, ਹਾਲਾਂਕਿ ਉਹ ਪੁਰਾਣੇ ਹਨ। ਨਵੇਂ ਤਾਂ ਅਸੀਂ ਹਾਂ, ਉਹ ਤਾਂ ਪੁਰਾਤਨ ਸੰਪਰਦਾਇ ਪੁਰਾਤਨ ਭੇਖ ਨੂੰ ਪੁਰਾਤਨ ਰੀਤੀਆਂ ਨੂੰ ਪੁਰਾਤਨ ਮਰਿਆਦਾਵਾਂ ਨੂੰ ਸਾਂਭ ਕੇ ਬੈਠੇ ਹੈ। ਖੈਰ, ਤੋ ਬਾਬੇ ਮਿਹਰਬਾਨ ਤੋਂ ਉਹ ਚੱਲੀ ਹੈ ਸੰਪਰਦਾਇ, ਉਹਨੂੰ ਦੀਵਾਨਿਆਂ ਦੀ ਸੰਪਰਦਾਇ ਕਹਿੰਦੇ। ਬਾਬੇ ਮਿਹਰਬਾਨ ਦੀ ਜਿਹੜੀ ਪਰਵਰਿਸ਼ ਆ ਉਹ ਗੁਰੂ ਅਰਜਨ ਸਾਹਿਬ ਦੀ ਸੰਗਤ ਚ ਹੋਈ, ਪਰ ਮਿਹਰਬਾਨ ਗੁਰੂ ਅਰਜਨ ਸਾਹਿਬ ਨੂੰ ਗੁਰੂ ਮੰਨਦਾ ਸੀ ਪਰ ਗੁਰੂ ਹਰਗੋਬਿੰਦ ਸਾਹਿਬ ਨੂੰ ਨਹੀਂ ਸੀ ਮੰਨਦਾ। ਗੁਰੂ ਅਰਜਨ ਸਾਹਿਬ ਨੂੰ ਤਾਂ ਮੰਨ ਲਿਆ ਵੀ ਉਹ ਗੁਰੂ ਨੇ, ਗੁਰੂ ਹਰਗੋਬਿੰਦ ਸਾਹਿਬ ਨੂੰ ਤਾਂ ਨਹੀਂ ਸੀ ਮੰਨਦਾ ਕਿਉਂਕਿ ਆਪ ਦਾਅਵੇਦਾਰ ਬਣਦਾ ਸੀ ਵੀ ਮੈਂ ਗੁਰੂ ਹਾਂ। ਤੋ ਉਹ ਕਥਾਵਾਂ ਅੱਗੇ ਅੱਗੇ ਆਉਣਗੀਆਂ।